सिरती कंचन खोद जब पगिया सैत गिराए नगन मुंड मुंडो हो तो एक सब गे बिस्माए।
वाहे गुरु जी का खालसा
वाहे गुरु जी की फतेह।
परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे वड्या भागा वाले हो नेता प्रति सतगुरां दे पावन चरणा चिकत्र होके छेवें पातशाह धन श्री गुरु हरगोबिंद साहब जी महाराज जी का पावन पवित्र इतिहास बहुत ही श्रद्धा भावना अदब सत्कार सहित सरवण कर रहे। धन गुरु हरगोबिंद साहब सच्चे पातशाह जी महाराज जी दियां फौजां वल्लों लल्ला वेग दे 15,000 सिपाही जंग दे मैदान च मारे जा चुके ने। हैरानी दे नाल दंग हो के सोचदा है कि किस तरह मरे हैं। 10,000 सिपाही इन्हें होर भेजे वो भी जंग दे मैदान च सतगुरां दे सिखां हत्थों मारे गए ने। कुछ आपस में एक दूजे नू वड़ के मार के मुका दिता है। 25,000 सिपाही जंग दे मैदान च इहदे मारे गए ने। आखिरकार हुण लल्ला वेग नू दिन चढ़े आप जंग वास्ते तैयारी करनी पई। 10,000 फौज इहदी बाकी रहिंदी सी, 3 हिस्से फौज मारी गई, एक हिस्सा रहिंदी फौज नू वेख के दंग है कि इन्नी फौज कित्थे गई। जदों लल्ला बेग अगे वध के आया रण भूमि का नजारा वेख्या ते दंग रह गया कि हजारां दी गिणती च सिपाही रण भूमि च मारे गए हैं। हजारां दी गिणती विच सूरमियां दी मौत जंग दे मैदान विच हो चुकी है। उस वक्त इहदे नाल इहदा भरा कंबर बेग, इहदे दो पुत्र शमश बेग ते कासम बेग और इहदा एक भाणजा है काबल बेग, ये पांच जरनैल 10,000 फौज लैके चढ़ के आए ने। इधर एक सेवक ने गुरु हरगोबिंद साहब जी नूं जाके दस्या महाराज हुण अखीरला हल्ला करन वास्ते काबल बेग आप चढ़ के आया। तो सतगुरु जी भी घोड़े ते सवार होए, सुहेले ते सवार हो के अगे आए ने। जिथे जोध राय खड़ा जंग दे मैदान च लड़ रहा सी, इत्थे सतगुरां ने उस दूत नूं बुला लिया हसन खां नूं। पुछदे ने हसन खां सामने जो तुरकां दी फौज आउंदी इहदे विच्चों 10 काबल लल्ला बेग किहड़ा है? इन्हें इशारा करके दस्या महाराज ओ सामने जिन्हें सोने का टोप सिर ते पाया होया है और सुरखे रंग दे घोड़े ते सवार है, इहदा नां काबल बेग है, इहदा नां लल्ला बेग है, यही सारी फौज का जरनैल है। तो महाराज उहदे खब्बे पासे उहदा भरा कंबर बेग है, सज्जे पासे उहदे दोवें पुत्र शमश बेग काशम बेग ते उहदा भाणजा काबल बेग जिहड़ा बड़ा सूरमा है वो आ रहे ने। धन गुरु हरगोबिंद साहब जी महाराज जी ने अपने पत्थे चो तीर कढ़िया, तीर कढ़ के तनख दे चिले ते चाढ़ के निशाना लाया। निशाना लल्ला बेग दे मत्थे दा भी ला सकदे सी, निशाना उहदी छाती दा भी ला सकदे सी, पर सतगुरां ने निशाना लाया उहदे सिर ते पाए हुए टोप दा। कारण सी कि लल्ला बेग दे अंदर डर पैदा करना सी, उहदे अंदर भय पैदा करना सी, सहम पैदा करना सी। सतगुरां ने तीर चलाया, शौक दा होया तीर गया इहदे टोप विच जाके बज्जा, टोप दे समेत इहदी पग भी लथ के जमीन ते डिग पई। हैरान हो गया भी ये पग किवें डिग पई, टोप किवें डिग पिया। फिर वेख्या कि नाल एक तीर है, खपरा तीर, चौड़ा तीर है, ਸੱਜੇ ਖੱਬੇ ਹੋ ਕੇ ਆਪਣੀ ਜਾਨ ਬਚਾਉਣ ਲੱਗਾ। ਆਓ ਦਿਨ ਚੜ੍ਹੇ ਦਾ ਇਹ ਜੰਗ ਕਿਵੇਂ ਹੋ ਰਿਹਾ ਸਰਵਣ ਕਰੀਏ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬੰਦੀ ਛੋੜ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਹੋਇਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਸਿਰ ਤੇ ਕੰਚਨ ਖੋਦ ਜਲ ਬੱਗਿਆ ਸਹਿਤ ਗਿਰਾਏ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਖਪਰਾ ਤੀਰ ਮਾਰ ਕੇ ਲੱਲਾ ਬੇਗ ਦੇ ਸਿਰ ਤੋਂ ਇਹਦੇ ਸੋਨੇ ਦਾ ਟੋਪ ਲਾ ਕੇ ਸੁੱਟ ਦਿੱਤਾ। ਟੋਪ ਦੇ ਨਾਲ ਇਹਦੀ ਪੱਗ ਵੀ ਲਾ ਕੇ ਜ਼ਮੀਨ ਤੇ ਸੁੱਟ ਦਿੱਤੀ।
ਨਗਨ ਮੁੰਡ ਮੁੰਡਿਓ ਇੱਕ ਸਭ ਗੇ ਬਿਸਮਾਏ।
ਸਿਰ ਤੋਂ ਨੰਗਾ ਹੋ ਗਿਆ, ਸਿਰੇ ਦਾ ਮੁੰਡਿਆ ਹੋਇਆ ਸੀ, ਦਵਾਣੇ ਵਾਂਗਰ ਸਿਰ ਕੱਢਿਆ ਹੋਇਆ ਸੀ। ਆਲੇ ਦੁਆਲੇ ਜਿੰਨੇ ਦੇ ਸਿਪਾਹੀ ਸਨ ਸਾਰਿਆਂ ਨੇ ਇਹਦਾ ਨੰਗਾ ਸਿਰ ਵੇਖਿਆ, ਵੇਖ ਕੇ ਸਾਰੇ ਹੈਰਾਨ ਹੋ ਗਏ, ਦੰਗ ਹੋ ਗਏ।
ਨਿਸ਼ਾਨੀ ਛੰਦ ਇੱਥੇ ਉੱਤ ਸਗਰੇ ਹਲ ਚਲੇ ਕੁਛ ਤਰਾਸੀ ਉਪੰਨਾ।
ਸਾਰੇ ਇੱਧਰ ਉੱਧਰ ਹੋ ਕੇ ਹਲ ਗਏ। ਜਿਹੜੇ ਸਿਪਾਹੀ ਪਹਿਲਾਂ ਇਕੱਠੇ ਹੋ ਕੇ ਆ ਰਹੇ ਸੀ ਹੁਣ ਉਹ ਸੱਜੇ ਖੱਬੇ ਹੋ ਕੇ ਹਿਲਜੁਲ ਕਰਨ ਲੱਗ ਪਏ, ਕਿਉਂਕਿ ਸਾਰਿਆਂ ਦੇ ਮਨ ਚ ਡਰ ਪੈਦਾ ਹੋ ਗਿਆ, ਤਰਾਸ ਪੈਦਾ ਹੋ ਗਿਆ ਕਿ ਜੇ ਇਹ ਤੀਰ ਲੱਲਾ ਬੇਗ ਦੇ ਟੋਪ ਚ ਆ ਕੇ ਵੱਜ ਸਕਦਾ ਹੈ ਤਾਂ ਗੁਰੂ ਸਾਹਿਬ ਦਾ ਚਲਾਇਆ ਹੋਇਆ ਤੀਰ ਆ ਕੇ ਸਾਡੇ ਵੀ ਵੱਜ ਸਕਦਾ ਹੈ। ਇਸ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਹੁਣ ਤਰਾਸ ਤੇ ਡਰ ਪੈਦਾ ਹੋਇਆ।
ਲੱਲਾ ਬੇਗ ਲੱਜਤ ਬਯੋ ਮਾਨੋ ਮਨ ਹੰਨਾ।
ਕਹਿੰਦੇ ਲੱਲਾ ਬੇਗ ਬੜਾ ਸ਼ਰਮਿੰਦਾ ਹੋਇਆ, ਬਹੁਤ ਜ਼ਿਆਦਾ ਸ਼ਰਮ, ਕਿਉਂਕਿ ਏਡੀ ਵੱਡੀ ਇਹਦੇ ਨਾਲ ਬਾਤ ਬਣ ਗਈ ਹੈ, ਅਣਹੋਈ ਬਾਤ ਬਣ ਗਈ ਹੈ ਕਿ ਸਿਰ ਤੋਂ ਪੱਗ ਲਾ ਕੇ ਇਹਦੀ ਜ਼ਮੀਨ ਤੇ ਸੁੱਟ ਦਿੱਤੀ। ਇਹਦੇ ਵਿੱਚ ਇਹਦੀ ਬੜੀ ਵੱਡੀ ਹੱਤਕ ਸੀ। ਲੱਲਾ ਬੇਗ ਬੜਾ ਲੱਜਤ ਹੋਇਆ, ਸ਼ਰਮਿੰਦਾ ਹੋਇਆ, ਕਹਿੰਦੇ ਮਾਨੋ ਜਿਵੇਂ ਮਾਰਿਆ ਹੀ ਗਿਆ, ਜਿਵੇਂ ਇਹਦੇ ਪ੍ਰਾਣ ਹੀ ਨਿਕਲ ਗਏ ਨੇ, ਪੱਗ ਨਹੀਂ ਉਤਰੀ ਸਿਰ ਤੋਂ, ਮਾਨੋ ਜਿਵੇਂ ਇਹਦੇ ਪ੍ਰਾਣ ਹੀ ਹਾਨੇ ਗਏ ਹੋਣ।
ਕੱਟ ਕੋ ਪੱਟ ਚੱਟ ਪੱਟ ਠੱਟਿਓ ਲੱਤ ਪੱਟਾ ਲਪੇਟਾ।
ਲੱਕ ਦੇ ਨਾਲ ਇੱਕ ਕਮਰ ਕੱਸਾ ਬੱਧਾ ਹੋਇਆ ਸੀ, ਕੱਪੜਾ ਬੱਧਾ ਹੋਇਆ, ਛੇਤੀ ਨਾਲ ਇਹਨੇ ਖੋਲਿਆ। ਉਹ ਕੱਪੜਾ ਖੋਲ ਕੇ ਛੇਤੀ ਨਾਲ ਇਹਨੇ ਆਪਣੇ ਸਿਰ ਤੇ ਲਪੇਟ ਲਿਆ, ਆਪਣੇ ਸਿਰ ਦੇ ਉੱਤੇ ਬੰਨ ਲਿਆ।
ਚਪਟ ਬਾਗ ਦਬਟਿਓ ਤੁਰੰਗ ਸਟਕਿਓ ਮੁਗਲੇਟਾ।
ਤੇਜ਼ੀ ਨਾਲ ਇਹਨੇ ਆਪਣੇ ਘੋੜੇ ਦੀ ਵਾਗ ਫੜੀ ਹੈ ਔਰ ਘੋੜੇ ਨੂੰ ਦਬਟ ਕੇ ਅੱਗੇ ਚਲਾਇਆ ਹੈ। ਇਹ ਜਿਹੜਾ ਮੁਗਲੇਟਾ ਹੈ, ਮੁਗਲ ਦਾ ਲੜਕਾ ਹੈ ਲੱਲਾ ਬੇਗ, ਇਹ ਅੱਗੇ ਨੂੰ ਵਧਿਆ ਹੈ।
ਕੁੱਪਿਓ ਬਿਲੋਚਨ ਰਕਤ ਕਰਕੇ ਭੁਜਾ ਉਠਾਏ।
ਬੜਾ ਗੁੱਸਾ ਆਇਆ ਲੱਲਾ ਬੇਗ ਨੂੰ, ਲੱਜਤ ਵੀ ਹੋਇਆ ਸ਼ਰਮਿੰਦਾ ਵੀ ਹੋਇਆ, ਪਰ ਸਿਰ ਤੋਂ ਪੱਗ ਲੱਥ ਕੇ ਡਿੱਗਣ ਦਾ ਇਹਦੇ ਅੰਦਰ ਗੁੱਸਾ ਵੀ ਬੜਾ, ਰੋਸ ਵੀ ਬਹੁਤ ਜ਼ਿਆਦਾ, ਅੱਖਾਂ ਇਹਦੀਆਂ ਲਾਲ ਸੁਰਖ ਹੋ ਗਈਆਂ। ਆਪਣੀ ਬਾਂਹ ਖੜੀ ਕਰਕੇ ਸਾਰੀ ਫੌਜ ਨੂੰ ਵੰਗਾਰਦਾ ਹੋਇਆ ਬੋਲਿਆ,
ਕਿਉਂ ਨਾ ਕਰਤੇ ਲਾ ਅਬੈ ਮਾਰੋ ਸਮੰਦਾਏ।
ਜਾਓ ਕਿਉਂ ਨੀ ਹੁਣ ਹੱਲਾ ਕਰਦੇ, ਹੁਣ ਖੜੇ ਕੀ ਵੇਖਦੇ ਹੋ, ਜਾਓ ਛੇਤੀ ਨਾਲ ਅੱਗੇ ਹੋ ਕੇ ਹੱਲਾ ਕਰੋ। ਔਰ ਆ ਜਿਹੜਾ ਸਾਹਮਣੇ ਸਮੁਦਾਏ ਆ ਗੁਰੂ ਜੀ ਦੀਆਂ ਫੌਜਾਂ ਦਾ, ਇਹ ਸਾਰੇ ਦੁਸ਼ਮਣਾਂ ਦੇ ਸਮੁਦਾਏ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਮੁਕਾਓ।
ਇੱਕ ਇੱਕ ਛੋੜ ਤੋਂ ਭੰਗ ਕੋ ਖੈਂਚੋ ਕਰ ਖੰਡੇ।
ਇੱਕ ਇੱਕ ਵਾਰੀ ਤਾਂ ਬੰਦੂਕ ਦੀਆਂ ਗੋਲੀਆਂ ਦਾਗੋ ਦੂਰੋਂ, ਕਿਉਂਕਿ ਗੋਲੀਆਂ ਦੀ ਮਾਰ ਵੱਜਦੀ ਹੈ। ਕਹਿੰਦਾ ਇੱਕ ਵਾਰੀ ਤਾਂ ਪਹਿਲਾਂ ਬੰਦੂਕਾਂ ਦੀਆਂ ਗੋਲੀਆਂ ਦਾਗੋ ਤੇ ਫਿਰ ਕੋਲ ਜਾ ਕੇ ਆਪਣੇ ਮਿਆਨਾ ਚੋਂ ਤੇਗਾਂ ਧੂ ਲਓ, ਖੰਡੇ ਧੂ ਕੇ ਇਹਨਾਂ ਦੇ ਉੱਤੇ ਟੁੱਟ ਕੇ ਪੈ ਜਾਓ।
ਕਰਤ ਚਲੋ ਸਿਰ ਧਰ ਜੁਦੇ ਹੈ ਬੇਗ ਪ੍ਰਚੰਡੇ।
ਆਪਣੇ ਘੋੜਿਆਂ ਨੂੰ ਵੇਗ ਨਾਲ ਤੇਜ਼ੀ ਨਾਲ ਚਲਾਓ ਔਰ ਆਪਣੇ ਮਿਆਨ ਚੋਂ ਖਿੱਚੀਆਂ ਹੋਈਆਂ ਤੇਗਾਂ ਦੇ ਨਾਲ ਵਾਰ ਕਰਕੇ ਆ ਸਾਹਮਣੇ ਖਲੋਤੇ ਦੁਸ਼ਮਣਾਂ ਦੇ ਸਿਰ ਲਾ ਕੇ ਜ਼ਮੀਨ ਤੇ ਸੁੱਟ ਦਿਓ, ਇਹਨਾਂ ਦੇ ਧੜਾਂ ਨਾਲੋਂ ਇਹਨਾਂ ਦੇ ਸਿਰ ਜੁਦਾ ਕਰ ਦਿਓ।
ਸੁਣ ਆਇਸ ਕੋ ਤੁਰਕ ਪੱਟ ਬਡ ਮੁਗਲ ਰਸਾਏ।
ਬੇਗ ਦੀ ਇਹ ਵੰਗਾਰ ਸੁਣ ਕੇ ਤੁਰਕਾਂ ਦੇ ਅੰਦਰ ਕ੍ਰੋਧ ਆਇਆ, ਉਹਨਾਂ ਨੇ ਆਪਣੀ ਹਾਨੀ ਸਮਝੀ ਕਿ ਸਾਡੇ ਜਰਨੈਲ ਦੀ ਪੱਗ ਲਾ ਕੇ ਸੁੱਟ ਦਿੱਤੀ ਹੈ ਜ਼ਮੀਨ ਤੇ, ਉਹ ਵੀ ਬੜੇ ਗੁੱਸੇ ਵਿੱਚ ਆਏ। ਲੱਲਾ ਬੇਗ ਦੀ ਵੰਗਾਰ ਸੁਣ ਕੇ ਸਾਰੇ ਮੁਗਲ ਬੜੇ ਕ੍ਰੋਧ ਵਿੱਚ ਆਏ ਹਨ
ਮੁੰਡ ਤੋਂ ਮੁੰਡ ਬਿਲੰਦ ਜਿਨ ਬਦ ਸ਼ਸਤਰ ਉਠਾਏ
ਜਿਨ੍ਹਾਂ ਦੇ ਵੱਡੇ ਵੱਡੇ ਅਧਵਾਣਿਆਂ ਵਾਂਗਰ ਸਿਰ ਸੀ ਮੋਟੇ ਮੋਟੇ ਸਿਰਾਂ ਵਾਲੇ ਇਹ ਜਿਹੜੇ ਮੁਗਲ ਨੇ ਇਹਨਾਂ ਨੇ ਆਪਣੇ ਸ਼ਸਤਰ ਚੁੱਕੇ ਨੇ ਆਪਣੀਆਂ ਤੇਗਾਂ ਮਿਆਨਾਂ ਚ ਧੋਈਆਂ ਨੇ ਜਿਨ੍ਹਾਂ ਕੋਲ ਬੰਦੂਕਾਂ ਸਨ ਬੰਦੂਕਾਂ ਦੀਆਂ ਸਿਸਤਾਂ ਬੰਨ ਕੇ ਗੋਲੀਆਂ ਦਾਗਣ ਲੱਗੇ ਨੇ
ਕਿਉਂ ਹੋ ਅਟਕੀ ਪਾਗ ਸਿਰ ਟੇਡੀ ਨਿਤ ਧਾਰੇ
ਸਿਰ ਦੇ ਉੱਤੇ ਟੇਡੀਆਂ ਪੱਗਾਂ ਇਹਨਾਂ ਨੇ ਬਣਾ ਕੇ ਜਿਵੇਂ ਰੱਖਦੇ ਨੇ ਮੁਗਲ ਹੋਰ ਹੀ ਢੰਗ ਨਾਲ ਪੱਗਾਂ ਬੰਨਦੇ ਨੇ ਟੇਡੀਆਂ ਟੇਡੀਆਂ ਪੱਗਾਂ ਬੰਨ ਕੇ ਇਹਨਾਂ ਨੇ ਸਿਰ ਦੇ ਉੱਤੇ ਅਟਕਾ ਕੇ ਰੱਖੀਆਂ ਹੋਈਆਂ
ਦਰੀਦਾਰ ਬਦ ਛੇਰ ਕੋ ਬ੍ਰਿਟੀ ਤੱਕ ਡਾਰੇ
ਮੁਗਲਾਂ ਦੇ ਜਰਨੈਲ ਨੇ ਕੰਬਰ ਬੇਗ ਵਰਗੇ ਸ਼ਮਸ਼ ਬੇਗ ਵਰਗੇ ਤੇ ਉਹਨਾਂ ਜਰਨੈਲਾਂ ਨੇ ਪਿਛਲੇ ਪਾਸੇ ਜਰੀਦਾਰ ਕੱਪੜਾ ਛੱਡਿਆ ਹੋਇਆ ਜਿਹੜਾ ਲੱਕ ਤੱਕ ਪਿੱਛੇ ਤੱਕ ਵਗਦਾ ਹੈ
ਆਮਕ ਪੱਖੀ ਅਦਕੀ ਬੋਕਰ ਆਹਾਰੇ
ਇੱਕ ਬੱਕਰਾ ਹਲਾਲ ਕਰਕੇ ਸਬੂਤਾ ਬੱਕਰਾ ਖਾ ਜਾਣ ਵਾਲੇ ਮੁਗਲ ਸੀ ਜਿਹੜੇ ਬੜੇ ਬਲੀ ਨੇ ਆਮਕ ਪੱਖੀ ਨੇ ਔਰ ਬਹੁਤ ਸਾਰਾ ਪਕਵਾਨ ਬਹੁਤ ਸਾਰਾ ਭੋਜਨ ਖਾ ਜਾਣ ਵਾਲੇ ਦਸ ਦਸ ਬੰਦਿਆਂ ਦਾ ਖਾਣਾ ਕੱਲਾ ਕੱਲਾ ਪਠਾਨ ਖਾ ਜਾਣ ਵਾਲਾ
ਸੁਰਾਪਾਨ ਕੋ ਪ੍ਰੇਮ ਬੰਦ ਮਾਹੀ ਮਤਵਾਰੇ
ਸ਼ਰਾਬ ਨਾਲ ਪਿਆਰ ਹੈ ਸ਼ਰਾਬ ਪੀਣ ਵਾਲੇ ਸ਼ਰਾਬ ਚ ਮਤਵਾਲੇ ਹੋਏ ਬੜੇ ਮਾਨੀ ਤੇ ਹੰਕਾਰੀ ਹਨ
ਗੌਰ ਬਰਨ ਸਭ ਕੇ ਸੂਖਮ ਪਟ ਸੀਤਾ
ਕਾਬਲ ਦੇ ਇਲਾਕੇ ਦੇ ਸਨ ਇਹਨਾਂ ਦੇ ਚਿਹਰੇ ਬੜੇ ਗੌਰ ਬਰਨ ਕਿਉਂਕਿ ਕਾਬਲ ਦੇ ਇਲਾਕੇ ਦੇ ਲੋਕ ਬੜੇ ਗੋਰੇ ਚਿੱਟੇ ਹੁੰਦੇ ਨੇ ਕਹਿੰਦੇ ਜਿਹੜੇ ਮੁਗਲ ਨੇ ਗੋਰ ਵਰਣ ਨੇ ਇਹਨਾਂ ਸਾਰਿਆਂ ਦੇ ਸਰੀਰ ਦੇ ਉੱਤੇ ਸੂਖਮ ਪੱਟ ਚਿੱਟੇ ਰੰਗ ਦੇ ਕੱਪੜੇ ਇਹਨਾਂ ਨੇ ਪਾਏ ਹੋਏ ਨੇ
ਬਹੁਤੀ ਰੱਖੇ ਕਮਾਨ ਕੋ ਸਰਹੱਦ ਨੇਤਾ
ਬਹੁਤੇ ਮੁਗਲਾਂ ਤੇ ਪਠਾਣਾ ਨੇ ਆਪਣੇ ਹੱਥਾਂ ਦੇ ਵਿੱਚ ਕਮਾਨਾਂ ਫੜੀਆਂ ਹੋਈਆਂ ਔਰ ਕਮਾਨ ਵੀ ਇਹੋ ਜਿਹੀ ਪਠਾਣਾ ਨੇ ਫੜੀ ਹੋਈ ਹੈ ਜਿਹਨਾਂ ਚ ਬੜੇ ਤਿੱਖੇ ਤੀਰ ਜੜ ਕੇ ਚਲਾਉਂਦੇ ਨੇ
ਕਿਸ ਕਿਸ ਨਿਕਟ ਫੰਗ ਤੋਮਰ ਧਾਰਾ
ਹੱਥ ਚ ਬੰਦੂਕ ਫੜੀ ਹੋਈ ਹੈ ਤੇ ਕਿਸੇ ਨੇ ਆਪਣੇ ਹੱਥ ਵਿੱਚ ਬੜੀ ਤਿੱਖੀ ਬਰਛੀ ਫੜੀ ਹੋਈ ਆ ਬਰਛੀ ਚਲਾਉਣ ਦੀ ਮਹਾਰਤ ਇਹਨਾਂ ਨੂੰ ਪ੍ਰਾਪਤ ਹੈ
ਕਿਨ ਕਿਨ ਲੀਨੋ ਮਿਆਨ ਤੇ ਕਰਵਾਲ ਦੁਧਾਰਾ
ਨੇ ਆਪਣੇ ਮਿਆਨ ਤੋਂ ਦੋ ਧਾਰੀਆਂ ਤੇਗਾਂ ਖੋਲੀਆਂ ਕੱਢੀਆਂ ਹੋਈਆਂ ਦੋ ਧਾਰੀਆਂ ਤੇਗਾਂ ਕੱਢ ਕੇ ਮਿਆਨ ਦੇ ਵਿੱਚੋਂ ਜੂਝਣ ਵਾਸਤੇ ਤਿਆਰ ਖੜੇ ਹਨ
ਜਮਦਰ ਫੇਟਨ ਸਬਨ ਕੇ ਬੋਲਤ ਨਿਜ ਬੋਲੇ
ਖਾਲਸਾ ਜੀ ਜਿੰਨੇ ਪਠਾਨ ਨੇ ਇਹਨਾਂ ਸਾਰੇ ਪਠਾਣਾਂ ਦੇ ਕਮਰ ਕੱਸੇ ਦੇ ਵਿੱਚ ਕਟਾਰਾਂ ਨੇ ਜਮਧਰ ਕਹਿੰਦੇ ਨੇ ਕਟਾਰਾਂ ਨੂੰ ਸਾਰਿਆਂ ਨੇ ਆਪਣੇ ਕਮਰ ਕੱਸੇ ਚ ਕਟਾਰਾਂ ਕਟਾਰ ਜਿਹੜੀ ਹੈ ਜਦੋਂ ਕਿਰਪਾਨ ਵੀ ਸਾਥ ਛੱਡ ਜਾਏ ਤੇ ਫਿਰ ਮਿਆਨ ਵਿੱਚੋਂ ਕਟਾਰ ਕੱਢ ਕੇ ਵਾਰ ਕੀਤਾ ਜਾਂਦਾ ਸਾਰਿਆਂ ਦੀਆਂ ਕਮਰ ਕੱਸਿਆਂ ਦੇ ਵਿੱਚ ਕਟਾਰਾਂ ਨੇ ਪਿਛੂਏ ਨੇ ਖੰਜਰ ਨੇ ਜਿਹੜੇ ਅਣਕ ਪ੍ਰਕਾਰ ਦੇ ਕਮਰ ਕੱਸੇ ਦੇ ਸ਼ਸਤਰ ਹੁੰਦੇ ਨੇ ਉਹ ਕਮਰ ਕੱਸੇ ਦੇ ਸ਼ਸਤਰ ਸਾਰਿਆਂ ਦੇ ਕਮਰ ਕੱਸੇ ਵਿੱਚ ਪੇਟੀਆਂ ਚ ਪਾਏ ਹੋਏ ਨੇ
ਬੋਲਤ ਨਿਜ ਬੋਲੀ ਕਰਿਓ ਨੇਰ ਗੁਰਸੈਨ ਤੋਂ ਛੋਟਤ ਸਰ ਗੋਲੀ
ਕਾਬਲੀ ਬੋਲੀ ਆ ਕਾਬਲ ਦੇ ਇਲਾਕੇ ਦੀ ਕੋਈ ਪਸ਼ਤੂ ਅਰਬੀ ਜੀ ਮਿਲੀ ਜੁਲੀ ਜੀ ਬੋਲੀ ਹੁੰਦੀ ਹੈ ਉਹ ਬੋਲੀ ਆਪਸ ਵਿੱਚ ਬੋਲਦੇ ਨੇ ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੈਨਾ ਦੇ ਨੇੜੇ ਹੋਏ ਨੇ ਉਧਰੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੂਰਮਿਆਂ ਨੇ ਵੀ ਗੋਲੀਆਂ ਦਾਗਣੀਆਂ ਸ਼ੁਰੂ ਕੀਤੀਆਂ ਇਧਰੋਂ ਤੁਰਕਾਂ ਨੇ ਪਠਾਣਾਂ ਨੇ ਗੋਲੀਆਂ ਦਾਗੀਆਂ ਨੇ ਤੀਰ ਚੱਲੇ ਹਨ
ਉਤੀ ਪਠਾਨਨ ਕੀ ਚਮੂ ਬਦ ਓਰੜ ਆਏ
ਇੰਨੀ ਫੌਜ ਨਾ ਪਠਾਣਾਂ ਦੀ ਰਹਿੰਦੀ ਸੀ 10,000 ਬੱਚੇ ਸੀ ਸਾਰੇ ਹੀ ਚੜ੍ਹ ਕੇ ਆ ਗਏ ਨੇ ਕੋਈ ਪਿੱਛੇ ਜਿਉਂਦਾ ਨਹੀਂ ਰਿਹਾ 10,000 ਦੇ 10,000 ਸੂਰਮੇ ਪਠਾਣਾਂ ਦੇ ਚੜ੍ਹ ਕੇ ਆ ਗਏ ਨੇ
ਬੜੇ ਬਹਾਦਰ ਕੀ ਜਿਨੂੰ ਸਭ ਦੇ ਵੱਡੇ ਆਏ
ਪਹਿਲੇ ਬੜੇ ਬਹਾਦਰ ਨੇ ਪਠਾਨ ਬੜੇ ਦਲੇਰ ਨੇ ਇਹਨਾਂ ਦੀ ਬਹਾਦਰੀ ਦੀ ਵਡਿਆਈ ਦੇਸਾਂ ਪ੍ਰਦੇਸਾਂ ਚ ਲੋਕ ਕਰਦੇ ਨੇ ਕਹਿੰਦੇ ਜੀ ਇਹ ਕਾਬਲ ਦੇ ਇਲਾਕੇ ਦੇ ਪਠਾਨ ਨੇ ਦੂੰਬਾ ਦੂੰਬਾ ਖਾ ਜਾਣ ਵਾਲੇ ਇਹ ਬੜੇ ਬਲੀ ਨੇ ਬੜੇ ਬਲਵਾਨ ਨੇ ਇਹਨਾਂ ਦੀ ਉਪਮਾ ਤੇ ਵਡਿਆਈ ਕਰਨ ਵਾਲੇ ਬਹੁਤ ਜ਼ਿਆਦਾ ਹਨ
ਛੋਰਤ ਬ੍ਰਿੰਦ ਤੁਫੰਗ ਕੋ ਚੈ ਮੇਲ ਦੁਇਲਾ
ਦੂਰੋਂ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਆਉਂਦੇ ਨੇ ਨੇੜੇ ਹੋ ਕੇ ਸਤਿਗੁਰਾਂ ਦੀਆਂ ਫੌਜਾਂ ਦੇ ਨਾਲ ਦੋ ਹੱਥ ਕਰਨਾ ਚਾਹੁੰਦੇ ਨੇ ਆਪਸ ਵਿੱਚ ਭੇੜ ਕਰਨਾ ਚਾਹੁੰਦੇ ਹਨ
ਮਾਰ ਮਾਰ ਬਕ ਹਾਏ ਕਿਨਸ ਬਡ ਹੇਲਾ
ਲੋ ਮਾਰ ਲੋ ਮਾਰਾ ਬਕਾਰਾ ਕਰਦਿਆਂ ਹਾਹਾ ਹੂ ਹੂ ਕਰਦਿਆਂ ਕਹਿੰਦੇ ਇਹਨਾਂ ਨੇ ਬੜੇ ਜ਼ੋਰ ਨਾਲ ਹੱਲਾ ਕੀਤਾ। ਹੱਲਾ ਤਾਂ ਇੱਦਾਂ ਕੀਤਾ ਕਿ ਅੱਗੇ ਖਲੋਤੇ ਗੁਰੂ ਕੇ ਸਿੱਖਾਂ ਨੂੰ ਧਕੇਲ ਕੇ ਲੈ ਜਾਵਾਂਗੇ ਔਰ ਰਣ ਭੂਮੀ ਚ ਮਾਰ ਮੁਕਾਵਾਂਗੇ। ਇਸ ਤਰੀਕੇ ਨਾਲ ਇਹਨਾਂ ਪਠਾਣਾ ਨੇ ਹੱਲਾ ਬੋਲਿਆ ਹੈ।
ਸਤਿਗੁਰ ਕਰ ਸ਼ੀਘਰਤਾ ਟਿਗ ਜੋਧ ਹਕਾਰਾ।
ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਦੁਸ਼ਮਣ ਚੜ ਕੇ ਆ ਗਿਆ, ਹੁਣ ਅਖੀਰਲਾ ਹੀ ਹੱਲਾ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸੇਵਕ ਭਾਈ ਜੋਧ ਰਾਏ ਨੂੰ ਆਪਣੇ ਕੋਲ ਸੱਦਿਆ ਹੈ।
ਅਰਧ ਚਮੋ ਨਿਜ ਸੰਗ ਲੈ ਪੂਜੈ ਅਬ ਨਿਆਰਾ।
ਮਹਾਰਾਜ ਜੀ ਕਹਿੰਦਾ ਜੋਧ ਰਾਏ ਜੀ ਅੱਧੀ ਫੌਜ ਤੁਸੀਂ ਆਪਣੇ ਨਾਲ ਲੈ ਲਓ। 4000 ਕੁੱਲ ਫੌਜ ਸੀ। ਮਹਾਰਾਜ ਜੀ ਕਹਿੰਦੇ ਅੱਧੀ ਫੌਜ ਜੋਧ ਰਾਏ ਜੀ ਤੁਸੀਂ ਆਪਣੇ ਨਾਲ ਲੈ ਕੇ ਇੱਕ ਵਾਰੀ ਸਾਡੇ ਤੋਂ ਥੋੜੇ ਜੇ ਵੱਖਰੇ ਹੋ ਜਾਓ, ਪਾਸੇ ਹਟ ਜਾਓ।
ਹਮ ਸਨ ਮੁਕੇਸ ਲੜਾਂਗੇ ਚਾਲੇ ਬਦਹੀਲਾ।
ਤਿਆਰੇ ਹੋ ਕੇ ਦੂਜੇ ਪਾਸਿਓਂ ਹੱਲਾ ਬੋਲਣਾ ਤੁਰਕਾਂ ਤੇ ਤੁਰਕਾਂ ਦੇ ਸਾਹਮਣੇ ਪਾਸਿਓਂ ਹੱਲਾ ਅਸੀਂ ਕਰਾਂਗੇ। ਸਾਹਮਣੇ ਖਲੋ ਕੇ ਸਨਮੁਖ ਹੋ ਕੇ ਅਸੀਂ ਨਾ ਤੁਰਕਾਂ ਦਾ ਹੱਲਾ ਚੱਲਾਂਗੇ। ਵੇਖਦੇ ਹਾਂ ਇਹ ਤੁਰਕ ਕਿੰਨੇ ਕੁ ਜ਼ੋਰ ਦਾ ਹੱਲਾ ਕਰਦੇ ਹਨ।
ਦੱਖਣ ਦਿਸ਼ਤੇ ਤੁਮ ਪਰੋ ਦੇਰੋ ਪੀਲਾ।
ਅਸੀਂ ਰੋਕਾਂਗੇ ਤੁਰਕਾਂ ਨੂੰ, ਤੁਸੀਂ ਦੱਖਣ ਵਾਲੇ ਪਾਸਿਓ, ਜਿਹੜੀ ਦੱਖਣੀ ਬਾਈ ਹੈ ਦੱਖਣੀ ਬਾਈ ਵਾਲੇ ਪਾਸਿਓ ਆ ਕੇ ਤੁਸੀਂ ਹੱਲਾ ਬੋਲਿਓ। ਉਸ ਪਾਸਿਓ ਤੁਰਕਾਂ ਨੂੰ ਰੇਲ ਪੇਲ ਕੇ ਧੱਕ ਕੇ ਅੱਗੇ ਲੈ ਜਾਇਆ ਜੇ।
ਸੁਣ ਸ਼੍ਰੀ ਹਰਗੋਬਿੰਦ ਤੇ ਪਤ ਜੋਧ ਬਖਾਨਾ।
ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਜੋਧ ਰਾਏ ਨੇ ਸੁਣੇ। ਸੁਣ ਕੇ ਜੋਧ ਰਾਏ ਬੋਲਿਆ, ਹੱਥ ਜੋੜ ਕੇ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗਾ,
ਤੁਮ ਪ੍ਰਤਾਪ ਸੂਰਜ ਉਦਿਓ ਤੁਰਕਨ ਤਮਹਾਨਾ।
ਸਤਿਗੁਰੂ ਜੀ ਤੁਹਾਡੇ ਪ੍ਰਤਾਪ ਦਾ ਸੂਰਜ ਚੜਿਆ, ਤੁਹਾਡੇ ਪ੍ਰਤਾਪ ਦਾ ਸੂਰਜ ਉਦੇ ਹੋਇਆ ਤੇ ਜਿਸ ਤੁਹਾਡੇ ਪ੍ਰਤਾਪ ਦੇ ਸੂਰਜ ਦੇ ਪ੍ਰਕਾਸ਼ ਨਾਲ ਆ ਤੁਰਕਾਂ ਦਾ ਹਨੇਰਾ ਖਤਮ ਹੋ ਗਿਆ, ਤੁਰਕਾਂ ਦਾ ਤਮ ਖਤਮ ਹੋ ਗਿਆ ਹੈ।
ਕਹਾ ਸ਼ਕਤੀ ਮ੍ਰਿਗਨ ਗਨ ਗਜਰਾਜ ਬਡੇਰੇ।
ਅਜੇ ਹਿਰਨਾਂ ਦੀਆਂ ਡਾਰਾਂ ਨੇ ਜਿਹੜੀਆਂ ਚੜ ਕੇ ਆਉਂਦੀਆਂ ਨੇ, ਇਹਨਾਂ ਹਿਰਨਾਂ ਦੀਆਂ ਡਾਰਾਂ ਨੇ ਤੁਹਾਡੇ ਜੇ ਸਿੱਖਾਂ ਦੇ ਬੱਬਰ ਸ਼ੇਰਾਂ ਦਾ ਕੀ ਵਿਗਾੜਨਾ। ਮਹਾਰਾਜ ਹਿਰਨਾਂ ਦੀਆਂ ਡਾਰਾਂ ਨੇ ਇਹ ਬੜੇ ਵੱਡੇ ਆਪਣੇ ਆਪ ਨੂੰ ਗਜਰਾਜ ਕਹਾਣ ਵਾਲੇ, ਆਪਣੇ ਆਪ ਨੂੰ ਝੂਲਦੇ ਹੋਏ ਮਸਤ ਹਾਥੀ ਕਹਾਣ ਵਾਲੇ ਨੇ।
ਕੇਹਰ ਕੇ ਸਨ ਮੁਖ ਰਹਿ ਹੋਏ ਸਕੈ ਨੇਰੇ।
ਗਜਰਾਜ ਬਣ ਕੇ ਆ ਗਏ ਨੇ ਪਰ ਇਹ ਸਨਮੁਖ ਹੋ ਕੇ ਸ਼ੇਰ ਦੇ ਸਨਮੁਖ ਹੋ ਕੇ ਇਹਨਾਂ ਨੇ ਕੀ ਅੜਨਾ, ਸ਼ੇਰ ਦੇ ਸਾਹਮਣੇ ਖਲੋ ਕੇ ਕੀ ਅੜਨਗੇ। ਇਹ ਤਾਂ ਮਹਾਰਾਜ ਜੀ ਤੁਹਾਡੇ ਨੇੜੇ ਤੱਕ ਨਹੀਂ ਆਉਣੇ, ਇਹ ਤਾਂ ਨੇੜੇ ਤੱਕ ਨਹੀਂ ਫਰਕਣੇ।
ਕਹਿ ਕਹਿ ਚਰਨ ਸਰੋਜ ਕੋ ਨਿਧ ਚਾਰੋ ਬਿਲੂਕਾ।
ਕਹਿ ਕਹਿ ਕੇ ਜੋਧ ਰਾਏ ਨੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਵੱਲ ਵੇਖਿਆ ਔਰ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨੂੰ ਵੇਖ ਕੇ
ਬੰਦਨੀ ਬੰਦਤ ਪਇਓ ਕੋਰਾ ਪੁਨ ਰੁਕਾ।
ਦੇ ਚਰਨਾਂ ਤੇ ਵੰਦਨਾ ਕੀਤੀ ਹੈ। ਮਹਾਰਾਜ ਜੀ ਦੇ ਚਰਨਾਂ ਵੱਲ ਵੇਖ ਕੇ ਘੋੜੇ ਤੇ ਸਵਾਰ ਸੀ ਜੋਧ ਰਾਏ, ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਨੇ ਨਮਸਕਾਰ ਕੀਤੀਆ ਘੋੜਾ ਰੋਕ ਕੇ।
ਜੈ ਸੰਤ ਕੁਛ ਨੂਨ ਪੱਟ ਲੈ ਕਰ ਹੋਏ ਨਿਆਰੋ।
2000 ਸਿਪਾਹੀਆਂ ਦੀ ਫੌਜ ਨਾਲ ਲੈ ਕੇ, 2000 ਸਿੱਖਾਂ ਦਾ ਯੋਧਿਆਂ ਦਾ ਜਥਾ ਨਾਲ ਲੈ ਕੇ ਜੋਧ ਰਾਏ, 2000 ਤੋਂ ਥੋੜੇ ਜੇ ਘੱਟ ਸਨ ਕਿਉਂਕਿ ਉਹ ਜੰਗ ਦੇ ਮੈਦਾਨ ਚ ਸਿੱਖ ਵੀ ਕੁਝ ਸ਼ਹੀਦ ਹੋ ਚੁੱਕੇ ਸੀ। ਰਾਤ ਦੇ ਜੰਗ ਜੇ ਤੁਰਕਾਂ ਦਾ 25,000 ਮਰਿਆ ਤੇ ਗੁਰੂ ਕੇ ਸਿੱਖਾਂ ਵਿੱਚ ਵੀ ਕਈ ਸਿੱਖ ਸ਼ਹੀਦ ਹੋ ਗਏ ਸਨ। 2000 ਦੇ ਵਿੱਚੋਂ ਥੋੜੇ ਜੇ ਘੱਟ ਸਨ, ਉਹਨਾਂ ਨੂੰ ਨਾਲ ਲੈ ਕੇ ਜੋਧ ਰਾਏ ਚੜਿਆ ਹੈ।
ਚੜਿਓ ਬਰੋਬਰ ਰਿਪਨ ਕੇ ਮਾਰਤ ਲਲਕਾਰੋ।
ਦੁਸ਼ਮਣਾਂ ਦੇ ਬਰਾਬਰ ਹੋ ਕੇ ਚੜਿਆ ਜੋਧ ਰਾਏ ਤੇ ਆਉਂਦੇ ਹੋਏ ਦੁਸ਼ਮਣਾਂ ਨੂੰ ਲਲਕਾਰਦਾ, ਆਓ ਜੰਗ ਦੇ ਮੈਦਾਨ ਦੇ ਵਿੱਚ ਸਾਹਮਣੇ ਹੋ ਕੇ ਵੇਖੀਏ ਕਿਹੜਾ ਬਲੀ ਹੈ।
ਰਸਾਵਲ ਛੰਦ ਪਇਓ ਨੀਰ ਸੈਨਾ ਕੁਪੇ ਲਾਲ ਨੈਨਾ।
ਦੁਸ਼ਮਣਾਂ ਦੇ ਨੇੜੇ ਹੋ ਗਏ ਨੇ, ਦੁਸ਼ਮਣ ਨੇੜੇ ਆ ਪਹੁੰਚਿਆ ਹੈ। ਅੱਖਾਂ ਲਾਲ ਸੁਰਖ ਨੇ ਸੂਰਮਿਆਂ ਦੀਆਂ, ਯੋਧਿਆਂ ਦੇ ਨੇਤਰ ਲਾਲ ਸੁਰਖ ਨੇ।
ਤੁਫੰਗਾਂ ਨੇ ਛੋਰੀ ਪਰੀ ਮਾਰ ਗੋਰੀ।
ਬੰਦੂਕਾਂ ਹੱਥਾਂ ਚ ਫੜੀਆਂ ਗੋਲੀਆਂ ਦਾਗ ਦਿੱਤੀਆਂ, ਕੜਾ ਕੜੀ ਕਰਕੇ ਬੰਦੂਕਾਂ ਦੀਆਂ ਗੋਲੀਆਂ ਛੜਕ ਦੇ ਕੇ ਚੱਲੀਆਂ ਨੇ।
ਅਲਾ ਹਾਲ ਹੋਈ ਪਈ ਸੂਰ ਢੋਏ।
ਅਲਾ ਚੱਲ ਮੱਚ ਗਈ ਜੰਗ ਦੇ ਮੈਦਾਨ ਦੇ ਵਿੱਚ, ਸੂਰਮੇ ਢੋ ਢੋ ਕੇ ਆਪਣੇ ਆਪ ਨੂੰ ਅੱਗੇ ਵਧਣ ਲੱਗੇ ਹਨ।
ਬੱਚੇ ਵੀਰ ਧੀਰਾ ਚੱਲੇ ਖੱਗ ਤੀਰਾ।
ਸੂਰਮੇ ਜੰਗ ਦੇ ਮੈਦਾਨ ਚ ਬੜੇ ਧੀਰਜ ਦੇ ਨਾਲ ਮਚਣ ਲੱਗੇ ਨੇ ਔਰ ਖੱਗ ਚੱਲ ਪਏ ਨੇ। ਖੱਗ ਨਾਮ ਹੈ ਤੇਗਾਂ ਦਾ, ਤੇਗ ਚੱਲ ਪਈ ਆ, ਤੀਰ ਚੱਲ ਪਏ ਨੇ,
ਤੁਰੰਗਾ ਨ ਮੇਲਾ ਪਇਓ ਭੋਰ ਹੇਲਾ।
ਜਦੋਂ ਸੂਰਮੇ ਲੜਦੇ ਨੇ, ਘੋੜੇ ਵੀ ਲੜਦੇ ਨੇ ਆਪਸ ਵਿੱਚ ਇੱਕ ਦੂਜੇ ਦੇ ਨਾਲ, ਕਹਿੰਦੇ ਘੋੜੇ ਵੀ ਲੜਨੇ ਸ਼ੁਰੂ ਹੋ ਗਏ ਤੇ ਜਿੱਥੇ ਤੁਰੰਗਾ ਨ ਮੇਲਾ ਘੋੜੇ ਆਪਸ ਵਿੱਚ ਮਿਲੇ ਨੇ, ਬਹੁਤ ਜ਼ਿਆਦਾ ਜ਼ੋਰ ਦਾ ਹੱਲਾ ਬੋਲਿਆ ਗਿਆ,
ਜ਼ੋਰ ਭਾਰੀ ਬੱਕੇ ਮਾਰ ਮਾਰੇ,
ਰੌਲਾ ਜੰਗ ਦੇ ਮੈਦਾਨ ਚ ਮੱਚ ਗਿਆ। ਉਧਰ ਘੋੜਿਆਂ ਦੇ ਹਿਣਕਣ ਦੀ ਆਵਾਜ਼, ਉਧਰ ਸੂਰਮਿਆਂ ਦੇ ਬੋਲਣ ਦੀ ਆਵਾਜ਼ ਹੈ,
ਕਿਨੂੰ ਮਾਰ ਨੇਜ਼ਾ ਕਰੀ ਭੂਮ ਸੇਜਾ,
ਕਿਸੇ ਨੂੰ ਨੇਜ਼ਾ ਮਾਰ ਕੇ ਧਰਤੀ ਦੇ ਉੱਤੇ ਸੇਜਾ ਬਣਾ ਕੇ ਲਟਾ ਦਿੱਤਾ ਹੈ, ਉਹਦੇ ਵਾਸਤੇ ਜ਼ਮੀਨ ਰਣ ਭੂਮੀ ਜਿਹੜੀ ਹੈ ਉਹ ਸੇਜਾ ਬਣਾ ਦਿੱਤੀ, ਔਰ ਉਹ ਸੇਜਾ ਤੇ ਲੇਟ ਗਏ ਨੇਜ਼ਾ ਖਾ ਕੇ,
ਕਿ ਸਾਰੀ ਸੰਭਾਰੀ ਤੋਂ ਉੱਚੇ ਉਬਾਰੇ,
ਕਿਸੇ ਨੇ ਬੰਦੂਕ ਸੰਭਾਲੀ ਹੈ, ਕਿਸੇ ਨੇ ਤੇਗ ਸੰਭਾਲੀ ਹੈ, ਔਰ ਆਪਣੀਆਂ ਤੇਗਾਂ ਸੰਭਾਲ ਕੇ ਤਲਵਾਰਾਂ ਸੰਭਾਲ ਕੇ ਵਾਰ ਕੀਤੇ ਹਨ,
ਲਗੇ ਵੀਰ ਦੇਈ ਸੁਤਾ ਨਾਗ ਜੇ,
ਬਰਛੀਆਂ ਸੰਭਾਲੀਆਂ ਸੂਰਮਿਆਂ ਨੇ ਤੇ ਬਰਛੀਆਂ ਦੇ ਜਦੋਂ ਵਾਰ ਕੀਤੇ ਨੇ, ਦੂਰੋਂ ਬਰਛੀ ਮਾਰਦੇ ਨੇ, ਕਲੇਜੇ ਪਰੋ ਕੇ ਰੱਖ ਦਿੰਦੇ ਦੁਸ਼ਮਣਾਂ ਦੇ, ਔਰ ਏਦਾਂ ਕਹਿੰਦੇ ਕਲੇਜੇ ਦੇ ਵਿੱਚ ਜਾ ਕੇ ਵੱਜਦੀ ਹੈ ਬਰਛੀ, ਜਿਵੇਂ ਨਾਗ ਦੀ ਬੱਚੀ ਸੱਪਣੀ ਜਾ ਕੇ ਡਸਦੀ ਹੈ,
ਚਲੇ ਤੀਰ ਤਿੱਖੇ ਬਖੀਚੇ ਸਰੀਕੇ,
ਬੜੇ ਤਿੱਖੇ ਤੀਰ ਚੱਲੇ ਨੇ, ਜਿਹੜੇ ਬਖੀਚੇ ਬੜੇ ਅਣੀਆਂ ਵਾਲੇ ਤੀਰ, ਜਿਹੜੇ ਅੰਦਰਾਂ ਹੀ ਬਾਹਰ ਕੱਢ ਕੇ ਲੈ ਆਉਣ, ਇਹੋ ਜਿਹੇ ਤੀਰ ਜੰਗ ਦੇ ਮੈਦਾਨ ਵਿੱਚ ਚੱਲੇ ਨੇ,
ਪਰੇ ਪਰ ਅੰਗਾ ਗਿਰੇ ਪ੍ਰਾਨ ਮੰਗਾ,
ਇਹਦੇ ਜਾ ਕੇ ਤੀਰ ਵੱਜਦਾ, ਤੀਰ ਪਾਰਲੇ ਪਾਸੇ ਜਾ ਨਿਕਲਦਾ ਹੈ, ਇਹੋ ਜਿਹਾ ਪਾਰ ਜਾ ਕੇ ਨਿਕਲਦਾ ਕਿ ਨਾਲ ਹੀ ਪ੍ਰਾਣ ਭੰਗ ਹੋ ਜਾਂਦੇ ਨੇ, ਸਵਾਸਾਂ ਦੀ ਡੋਰੀ ਟੁੱਟ ਜਾਂਦੀ ਹੈ, ਔਰ ਸੂਰਮੇ ਧੜੰਮ ਦੇ ਕੇ ਜ਼ਮੀਨ ਤੇ ਘੋੜਿਆਂ ਤੋਂ ਉੱਛਲ ਕੇ ਡਿੱਗਦੇ ਨੇ,
ਕਿਨੂੰ ਛੁਰ ਗੋਰੀ ਪੋਦੇ ਫੋਰੇ,
ਬੰਦੂਕ ਦੀ ਗੋਲੀ ਦਾਗੀ ਤੇ ਬੰਦੂਕ ਦੀ ਗੋਲੀ ਦਾਗ ਕੇ ਦੁਸ਼ਮਣ ਦੀ ਛਾਤੀ ਤੋੜ ਸੁੱਟੀ ਹੈ, ਦੁਸ਼ਮਣ ਦੀ ਦੇਹ ਨੂੰ ਫੋੜ ਸੁੱਟਿਆ ਹੈ,
ਕਿਨੂੰ ਫੇਰ ਘੋੜਾ ਗਏ ਖੱਗ ਘੋੜਾ,
ਨੇ ਆਪਣਾ ਘੋੜਾ ਫੇਰਿਆ, ਨੇੜੇ ਜਾ ਢੁਕੇ ਨੇ ਗੁਰੂ ਕੇ ਸੂਰਮੇ ਤੇ ਆਪਣੇ ਮਿਆਨ ਚੋਂ ਤੇਗ ਧੂ ਕੇ, ਮਿਆਨ ਚੋਂ ਤੇਗ ਧੂ ਕੇ ਖੰਡਾ ਧੂ ਕੇ ਜੰਗ ਦੇ ਮੈਦਾਨ ਚ ਦੁਸ਼ਮਣਾਂ ਨੂੰ ਵੱਢਣ ਲੱਗੇ ਨੇ,
ਕੱਟੇ ਕੰਧ ਗੇਰੇ ਧੱਕਾ ਧੱਕ ਭੀਰੇ,
ਵੱਢ ਸੁੱਟੇ ਨੇ, ਧਕੇਲ ਕੇ ਅੱਗੇ ਲੈ ਜਾਂਦੇ, ਏਦਾਂ ਬਹੁਤ ਜ਼ਿਆਦਾ ਭਾਰੀ ਜੰਗ ਮਚਿਆ ਹੈ,
ਕੱਟਿਓ ਮੁੰਡ ਕਾਹੋਂ ਪਰੇ ਭੂਮ ਮਾਓ,
ਇਹਦਾ ਸਿਰ ਵੱਢਿਆ ਗਿਆ, ਮੁੰਡ ਕੱਟੀ ਗਈ ਤੇ ਮੁੰਡੀ ਕੱਟੀ ਗਈ, ਜੰਗ ਦੇ ਮੈਦਾਨ ਦੇ ਵਿੱਚ ਘੋੜਿਆਂ ਦੇ ਪੈਰਾਂ ਦੇ ਵਿੱਚ ਰੁਲਦੀ ਫਿਰਦੀ ਹੈ,
ਕੱਟੇ ਪਾਏ ਹੱਥਾਂ ਤਰੀਖੀ ਤੇਗ ਸਾਥਾ,
ਪੈਰ ਕੱਟੇ ਗਏ ਨੇ, ਕਿਸੇ ਦੇ ਹੱਥ ਵੱਢੇ ਗਏ ਨੇ, ਤਿੱਖੀਆਂ ਤੇਗਾਂ ਦੇ ਨਾਲ ਸਰੀਰਾਂ ਦੇ ਅੰਗ ਜੁੜਾ ਹੋ ਰਹੇ ਨੇ,
ਕਿਸੇ ਤੁੰਡ ਖੰਡਾ ਲਗੇ ਦੀ ਖੰਡਾ,
ਕਿਸੇ ਦੇ ਮੂੰਹ ਦੇ ਵਿੱਚ ਜਾ ਕੇ ਤੇਗ ਵੱਜੀ, ਜਿਹੜੀ ਸਾਹ ਰਗ ਹੈ ਉਹਦੇ ਵਿੱਚ ਜਾ ਕੇ ਸੰਘ ਦੇ ਵਿੱਚ ਤੇਗ ਜਾ ਵੱਜੀ ਹੈ, ਕਹਿੰਦੇ ਇਸ ਪ੍ਰਕਾਰ ਨਾਲ ਕਿਸੇ ਦੇ ਬਹੁਤਾ ਵੱਡਾ ਭਾਰੀ ਖੰਡਾ ਜਾ ਲੱਗਾ ਹੈ,
ਇਹ ਛਿੰਨ ਭਿੰਨਾ ਕਿਸੇ ਦੇ ਉਪੰਨਾ,
ਇੱਕ ਛਿੰਨ ਦੇ ਵਿੱਚ ਮੂੰਹ ਵੱਖਰਾ ਹੋ ਜਾਂਦਾ, ਜਦੋਂ ਮੂੰਹ ਦੇ ਉੱਤੇ ਤੇਗ ਵੱਜਦੀ ਹੈ, ਸੇਰੀ ਨਾਲੋਂ ਜ਼ਮੀਨ ਤੋਂ ਧੋਣ ਤੋਂ ਲੱਥ ਕੇ ਵੱਖਰਾ ਹੋ ਜਾਂਦਾ ਹੈ, ਇਸ ਪ੍ਰਕਾਰ ਨਾਲ ਦੂਜਾ ਨਾਲ ਖੜਾ ਡਰ ਦੇ ਨਾਲ ਹੀ ਮਰ ਜਾਂਦਾ, ਕਈਆਂ ਨੂੰ ਗਛੀਆਂ ਹੀ ਪੈ ਜਾਂਦੀਆਂ ਜਦੋਂ ਧੋਣ ਵਡੀਂਦੀ ਵੇਖਦੇ ਨੇ,
ਹੱਥਾਂ ਵੱਤ ਹੋਏ ਰਸਨ ਵੀਰ ਭੋਏ,
ਵੀਰ ਰਸ ਵਿੱਚ ਗੁਰੂ ਕੇ ਸੂਰਮੇ, ਔਰ ਉਧਰ ਪਠਾਨ ਵੀ ਇੰਨੇ ਜ਼ਿਆਦਾ ਵੀਰ ਰਸ ਦੇ ਵਿੱਚ ਭਿੱਜ ਗਏ ਨੇ ਕਿ ਕਈਆਂ ਨੇ ਹਥਿਆਰ ਸੁੱਟਦੇ ਹੱਥੋ ਹੱਥੀ ਹੋ ਗਏ ਨੇ, ਮੁੱਕਾ ਮੁੱਕੀ ਹੋ ਗਏ ਨੇ, ਆਪਸ ਵਿੱਚ ਘੁਲਣ ਹੀ ਲੱਗ ਪਏ ਨੇ,
ਛਿੰਨ ਇੱਕ ਲਾਗੇ ਭੇ ਲਾਲ ਬਾਗੇ,
ਕਹਿੰਦੇ ਇੱਕ ਛਿੰਨ ਹੀ ਲੱਗਾ, ਸੂਰਮਿਆਂ ਦੇ ਪਾਏ ਹੋਏ ਤਨਾ ਤੇ ਕੱਪੜੇ ਬਸਤਰ ਉਹ ਲਾਲ ਸੁਰਖ ਹੋ ਗਏ ਨੇ ਲਹੂ ਦੇ ਨਾਲ, ਫੁੱਲ ਖਿੜੇ ਜਣ ਬਾਗੀ ਬਾਣੇ ਯੋਧਿਆਂ, ਸੂਰਮਿਆਂ ਦੇ ਉੱਤੇ ਪਾਏ ਹੋਏ ਜਿਹੜੇ ਕੱਪੜੇ ਨੇ ਉਹਨਾਂ ਕੱਪੜਿਆਂ ਚ ਲਾਲ ਰੰਗ ਦਾ ਲਹੂ ਏਦਾਂ ਜਾਪਦਾ ਜਿਵੇਂ ਮਨ ਨੂੰ ਕਿਸੇ ਬਾਗ ਚ ਫੁੱਲ ਖਿੜੇ ਹੋਣ,
ਦੋਹੋਂ ਓਰ ਪਾਰੇ ਜੁਝਾਉ ਨਗਾਰੇ,
ਕੋਈ ਪਾਸੀ ਨਗਾਰੇ ਵੱਜ ਰਹੇ ਨੇ, ਵੱਡੇ ਨਗਾਰੇ ਜੁਝਾਉ ਨਗਾਰੇ, ਦੋਹਾਂ ਨਗਾਰਿਆਂ ਤੇ ਚੋਭਾਂ ਵੱਜ ਰਹੀਆਂ ਹਨ,
ਜੇ ਓਰ ਬਾਜੇ ਸੁਣੇ ਸੁਰ ਗਾਜੇ,
ਹੋਰ ਵੀ ਬਹੁਤ ਸਾਰੇ ਵਾਜੇ ਵੱਜ ਰਹੇ ਨੇ, ਖਾਲਸਾ ਜੀ ਨਗਾਰਾ ਵੱਜਣਾ, ਰਣ ਸਿੰਘੇ ਵੱਜਣੇ ਜਾਂ ਹੋਰ ਜਿਹੜੇ ਸਾਜ ਰਣ ਭੂਮੀ ਚ ਵੱਜਦੇ ਨੇ, ਉਹਦਾ ਕਾਰਨ ਹੁੰਦਾ ਕਿ ਉਸ ਸੰਗੀਤ ਦੀ ਧੁਨੀ ਦੇ ਵਿੱਚ ਮੋਹਿਤ ਹੋਏ, ਸਮੋਹਿਤ ਹੋਏ ਸੂਰਮੇ ਇੱਕ ਦੂਜੇ ਨੂੰ ਵੱਢਦੇ ਕੱਟਦੇ ਚਲੇ ਜਾਂਦੇ ਨੇ, ਉਹਨਾਂ ਦਾ ਧਿਆਨ ਕਿਤੇ ਖਿੰਡਦਾ ਨਹੀਂ ਹੈ। ਇਹੋ ਜਿਹੇ ਢੰਗ ਨਾਲ ਲੜਦੇ ਨੇ। ਇਸ ਕਰਕੇ ਰਣ ਸਿੰਘੇ ਵੀ ਵੱਜ ਰਹੇ ਨੇ, ਨਗਾਰੇ ਵੀ ਵੱਜ ਰਹੇ ਨੇ, ਹੋਰ ਵੀ ਬਹੁਤ ਸਾਰੀਆਂ ਭੇਰੀਆਂ ਸਾਜ਼ ਉਹ ਮਾਰੂ ਰਾਗ ਦੇ ਵਿੱਚ ਵੱਜ ਰਹੇ ਨੇ।
ਜੁਟੇ ਆਪ ਮਾਈ ਫਿਰੇ ਫਿਰ ਨਾਈ,
ਸੂਰਮੇ ਆਪਸ ਵਿੱਚ ਜੁੜਦੇ ਨੇ, ਔਰ ਜਦੋਂ ਜੁੜਦੇ ਨੇ ਫਿਰ ਉਹ ਪਿੱਛੇ ਨਹੀਂ ਹਟਦੇ, ਪਿੱਛੇ ਨਹੀਂ ਫਿਰਦੇ, ਅੱਗੇ ਹੀ ਵੱਧੇ ਚੱਲਦੇ ਜਾਂਦੇ ਨੇ ਇੱਕ ਦੂਜੇ ਨੂੰ ਤੱਕਦੇ ਹੋਏ।
ਤੁਫੰਗੇ ਤੜਾਕੇ ਸੁਗੋਰੀ ਸੜਾਕੇ,
ਬੰਦੂਕਾਂ ਤੜਾਕ ਦੇ ਕੇ ਚੱਲਦੀਆਂ ਨੇ, ਗੋਲੀਆਂ ਸੜਕ ਦੇ ਕੇ ਵਿੱਚੋਂ ਨਿਕਲਦੀਆਂ ਨੇ।
ਲੱਗੇ ਮੁੰਡ ਛੰਡੀ ਮਨੋ ਫੁੱਟ ਹੰਡੇ,
ਗੋਲੀ ਚੱਲੀ ਹੋਈ ਕਿਸੇ ਸੂਰਮੇ ਦੇ ਸਿਰ ਨੂੰ ਜਾ ਕੇ ਵੱਜਦੀ ਹੈ ਤੇ ਸਿਰ ਖਿੰਡ ਜਾਂਦਾ, ਏਦਾਂ ਖਿੰਡ ਜਾਂਦਾ ਜਿਵੇਂ ਮੱਖਣ ਦੀ ਮਟਕੀ ਖਿੰਡ ਜਾਂਦੀ ਹੈ, ਜਿਵੇਂ ਮੱਖਣ ਦੀ ਭਰੀ ਮਟਕੀ ਨੂੰ ਡੰਡਾ ਮਾਰ ਕੇ ਕੋਈ ਤੋੜ ਦੇ ਤੇ ਖਿੰਡ ਜਾਂਦੀ ਹੈ ਤੇ ਵਿੱਚੋਂ ਮੱਖਣ ਖਿਲਰ ਜਾਂਦਾ, ਏਦਾਂ ਸੂਰਮਿਆਂ ਦੇ ਸਿਰਾਂ ਚ ਗੋਲੀਆਂ ਵੱਜਦੀਆਂ ਤੇ ਸਿਰ ਖਿੰਡ ਜਾਂਦੇ, ਵਿੱਚੋਂ ਮਿੱਝ ਨਿਕਲ ਕੇ ਚਾਰੇ ਪਾਸੇ ਖਿੰਡ ਜਾਂਦੀ ਹੈ।
ਕੱਟੀ ਬਾਹੂ ਕੋਈ ਪੜੀ ਤੀਰ ਢੋਈ ਡੋਈ,
ਕਹਿੰਦੇ ਕਈਆਂ ਦੀਆਂ ਕਿਰਪਾ ਬਾਹਾਂ ਵੱਢੀਆਂ ਹੋਈਆਂ ਜ਼ਮੀਨਾਂ ਦੇ ਉੱਤੇ ਡਿੱਗ ਰਹੀਆਂ ਨੇ, ਔਰ ਬਈਆਂ ਉਹ ਜਿਹੜੀਆਂ ਬਾਹਾਂ ਨੇ ਵੱਢੀਆਂ ਹੋਈਆਂ ਉਹ ਕਹਿੰਦੇ ਏਦਾਂ ਜਾਪਦਾ ਜਿਵੇਂ ਕੜਛੀਆਂ ਪਈਆਂ ਹੋਈਆਂ। ਭਾਈ ਸਾਹਿਬ ਜੀ ਅਲੰਕਾਰ ਬੰਨ ਰਹੇ ਨੇ, ਕਹਿੰਦੇ ਜਿਹੜੀਆਂ ਬਾਹਾਂ ਵੱਡੀਆਂ ਤੜਫ ਰਹੀਆਂ ਨੇ ਸੂਰਮਿਆਂ ਦੀਆਂ ਉਹ ਕੜਛੀਆਂ ਦੇ ਸਮਾਨ ਲੱਗਦੀਆਂ ਨੇ।
ਬਹੀਮੀ ਜਿਸੇ ਤਾਂ ਕੜਾ ਖਾਨ ਹਿੱਤਾ,
ਕਹਿੰਦੇ ਖਾਲਸਾ ਜੀ ਜਿਹੜੀ ਮਿੱਝ ਵਹੀ ਹੋਈ ਆ ਉੱਥੇ ਸੂਰਮਿਆਂ ਦੀ ਮਿੱਝ ਨਿਕਲੀ ਹੋਈ ਹੈ, ਸਿਰਾਂ ਦੀ ਧੜਾਂ ਦੇ ਵਿੱਚੋਂ ਮਿੱਝ ਨਿਕਲ ਕੇ ਜਿਹੜੀ ਖਿੰਡੀ ਹੋਈ ਹੈ ਚਿੱਟੇ ਰੰਗ ਦੀ, ਉਹ ਏਦਾਂ ਲੱਗਦਾ ਜਿਵੇਂ ਕੜੀ ਪਈ ਹੋਈ ਹੈ, ਤੇ ਉਹ ਕੜੀ ਨੂੰ ਖਾਣ ਵਾਸਤੇ ਸੂਰਮੇ ਉੱਥੇ ਆ ਰਹੇ ਨੇ। ਬਾਵਾ ਕੜਛੀਆਂ ਬਣੀਆਂ ਹੋਈਆਂ ਤੇ ਮਿੱਝ ਨਿਕਲ ਕੇ ਕੜੀ ਬਣੀ ਹੋਈ ਹੈ।
ਤਹਾ ਪ੍ਰੇਤ ਭਾਰੇ ਮਨੋ ਸੁਪਕਾਰੇ,
ਜਿਹੜੇ ਉੱਥੇ ਬੜੇ ਭਿਆਨਕ ਪ੍ਰੇਤ ਨੇ ਉਹ ਪ੍ਰੇਤ ਰਸੋਈਏ ਬਣੇ ਹੋਏ ਨੇ, ਉਹ ਲਾਂਗਰੀ ਬਣੇ ਹੋਏ ਨੇ, ਤੇ ਉਹ ਪ੍ਰੇਤ ਜਿਹੜੇ ਨੇ ਮਾਨੋ ਇਹ ਲੰਗਰ ਲਾ ਰਹੇ ਨੇ, ਔਰ ਆਪਣੇ ਨਾਲ ਦੇ ਸਾਥੀ ਪ੍ਰੇਤਾਂ ਨੂੰ ਸੱਦ ਕੇ, ਡਾਕਣੀਆਂ ਨੂੰ ਸੱਦ ਕੇ, ਪਿਸਾਚਣਾ ਨੂੰ ਸੱਦ ਕੇ, ਜੋਗਣਾ ਨੂੰ ਸੱਦ ਕੇ, ਉਹਨਾਂ ਨੂੰ ਵਰਤਾ ਵਰਤਾ ਕੇ ਦੇ ਰਹੇ ਨੇ।
ਰਸੋਈ ਬਣਾਵੇ ਕਿਤੇ ਬੈਠ ਖਾਵੇ,
ਮਾਨੋ ਰਸੋਈ ਬਣਾ ਰਹੇ ਨੇ ਤੇ ਕਿਤੇ ਬੈਠੇ ਬਹਿ ਕੇ ਚੌਂਕੜੀਆਂ ਜੀਆਂ ਮਾਰ ਕੇ ਨਾ ਭੂਤ ਪ੍ਰੇਤ ਰਣ ਭੂਮੀ ਦੇ ਵਿੱਚ ਸੂਰਮਿਆਂ ਦਾ ਮਾਸ ਉਹਨਾਂ ਦੀ ਮਿੱਝ ਲਹੂ ਉਹ ਖਾ ਰਹੇ ਨੇ, ਭੱਖ ਰਹੇ ਨੇ।
ਕਪਾਲੇ ਮਿਸਾਲੇ ਲੋ ਪਾਨ ਵਾਲਾ,
ਕਹਿੰਦੇ ਉਹਨਾਂ ਦੇ ਹੱਥਾਂ ਚ ਕਪਾਲ ਨੇ, ਕਪਾਲ ਕਹਿੰਦੇ ਨੇ ਗੁਰੂ ਖਾਲਸਾ ਜੀ ਸਿਰਾਂ ਨੂੰ, ਤੇ ਜਿਹੜੀਆਂ ਸੂਰਮਿਆਂ ਦੀਆਂ ਮੁੰਡੀਆਂ ਨੇ ਉਹਨਾਂ ਦੇ ਕਪਾਲ ਖੋਪੜੀਆਂ ਲੈ ਕੇ ਉਹਨਾਂ ਖੋਪੜੀਆਂ ਵਿੱਚ ਲਹੂ ਪਾ ਕੇ, ਸੂਰਮੇ ਮਰਦੇ ਨੇ ਤਾਜੇ ਮਰ ਕੇ ਡਿੱਗਦੇ ਨੇ, ਖੂਨ ਵਗਦਾ ਹੁੰਦਾ, ਕਪਾਲ ਭਰ ਲੈਂਦੇ ਨੇ, ਉਹ ਕਪਾਲ ਭਰ ਕੇ ਫਿਰ ਰੱਜ ਕੇ ਪੀਂਦੇ ਨੇ।
ਖਿੱਚੇ ਅੰਤ ਕੋਈ ਗਰੇ ਪਾਏ ਸੋਏ,
ਫਿਰ ਉਹਨਾਂ ਸੂਰਮਿਆਂ ਦੇ ਪੇਟਾਂ ਵਿੱਚੋਂ ਆਂਦਰਾਂ ਖਿੱਚ ਖਿੱਚ ਕੇ ਉਹ ਆਂਦਰਾਂ ਆਪਣੇ ਗਲ ਵਿੱਚ ਪਾਉਂਦੇ, ਹਾਰ ਬਣਾ ਬਣਾ ਕੇ ਉਹ ਆਂਦਰਾਂ ਆਪਣੇ ਗਲ ਵਿੱਚ ਪਾ ਕੇ, ਬੜਾ ਇਹਨੂੰ ਬੀਬਤਸ ਰਸ ਕਹਿੰਦੇ ਨੇ, ਭਿਆਨਕ ਰਸ, ਜੰਗ ਭੂਮੀ ਵਿੱਚ ਇਹੋ ਜਿਹਾ ਰਸ ਬਣਿਆ ਹੋਇਆ, ਬੀਬਤਸ ਰਸ, ਭਿਆਨਕ ਰਸ, ਰੁਦਰ ਰਸ, ਬੀਰ ਰਸ, ਇਹ ਸਾਰੇ ਰਸ ਨੇ ਪ੍ਰਕਾਰ ਦੀ ਕਵਿਤਾ ਦੇ, ਨੌ ਰਸ ਹੁੰਦੇ ਨੇ, ਕਹਿੰਦੇ ਇਸ ਪ੍ਰਕਾਰ ਦਾ ਬੀਬਤਸ ਭਿਆਨਕ ਰਸ ਬਣਿਆ ਹੋਇਆ।
ਮਨੋ ਫੁੱਲ ਮਾਲਾ ਪਲੇ ਡਾਲ ਚਾਲਾ,
ਸੂਰਮਿਆਂ ਦੀਆਂ ਆਂਦਰਾਂ ਕੱਢ ਕੇ ਆਪਣੇ ਗਲਾਂ ਚ ਪਾਉਂਦੇ ਤੇ ਗਲਾਂ ਚ ਪਾ ਕੇ ਆਂਦਰਾਂ ਏਦਾਂ ਉਹਨਾਂ ਨੂੰ ਜਾਪਦਾ ਜਿਵੇਂ ਫੁੱਲਾਂ ਦੀਆਂ ਮਾਲਾਂ ਪਾਈਆਂ ਹੋਣ, ਰੰਗ ਰੰਗ ਦੇ ਭਾਂਤ ਭਾਂਤ ਦੇ ਫੁੱਲਾਂ ਦੀਆਂ ਮਾਲਾਵਾਂ ਪਰੋ ਪਰੋ ਕੇ ਉਹ ਇਹਨਾਂ ਨੇ ਆਪਣੇ ਗਲਾਂ ਵਿੱਚ ਪਾਈਆਂ ਹੋਣ।
ਮਾਸ ਫਾੜੇ ਅਗਾਵੇ ਡਕਾਰੇ,
ਪਾੜ ਪਾੜ ਕੇ ਸੂਰਮਿਆਂ ਦੇ ਮਾਸ ਨੂੰ, ਤਰੋੜ ਤਰੋੜ ਕੇ ਬੋਟੀਆਂ ਨੂੰ, ਪੇਟ ਪਾੜ ਪਾੜ ਕੇ ਵਿੱਚੋਂ ਮਾਸ ਕੱਢ ਕੱਢ ਕੇ ਖਾਂਦੇ ਨੇ, ਔਰ ਖਾ ਕੇ ਰੱਜ ਕੇ ਡਕਾਰ ਮਾਰਦੇ ਨੇ।
ਮਿਲੀ ਸਿਆਲ ਬ੍ਰਿੰਦਾ ਸੁਖਾਵੇ ਮਿਲੰਦਾ,
ਗੁਪਤ ਨੇ ਨਾ ਜਿਹੜੇ ਦਿਸਦੇ ਨਹੀਂ, ਇਹ ਭੂਤ ਪ੍ਰੇਤ ਆਦਿਕ ਇਹ ਵੀ ਜੰਗ ਦੇ ਮੈਦਾਨ ਚ ਰਣ ਭੂਮੀ ਚ ਵਰਤਦੇ ਨੇ। ਕਹਿੰਦੇ ਹੁਣ ਉਹ ਸੁਣੋ ਜਿਹੜੇ ਜਿਸ ਰਹੇ ਨੇ, ਦਿਸਣ ਵਾਲੇ ਨੇ ਸਿਆਲ, ਗਿੱਦੜ, ਕੁੱਤੇ, ਹੋਰ ਜਿਹੜੇ ਮਾਸਾਹਾਰੀ ਜਾਨਵਰ ਨੇ ਉਹ ਰਣ ਭੂਮੀ ਦੇ ਵਿੱਚ ਆਉਂਦੇ, ਆ ਕੇ ਸੂਰਮਿਆਂ ਦਾ ਮਾਸ ਖਾ ਰਹੇ ਨੇ, ਗਿੱਦੜ ਖਾ ਰਹੇ ਨੇ, ਉਹ ਲੋਥਾਂ ਧੀਂਕਦੇ ਚਲੇ ਜਾਂਦੇ ਨੇ, ਔਰ ਆਕਾਸ਼ ਵਿੱਚੋਂ ਇੱਲਾਂ, ਗਿਰਜਾਂ, ਕਾਂ, ਕੰਕ ਇਦਾਂ ਦੇ ਜਿਹੜੇ ਮਾਸਾਹਾਰੀ ਪੰਛੀ ਨੇ ਉਹ ਵੀ ਆ ਕੇ ਸੂਰਮਿਆਂ ਦਾ ਮਾਸ ਤਰੋੜ ਤਰੋੜ ਕੇ ਖਾਣ ਲੱਗੇ, ਕੋਹਾਂ ਤੱਕ ਲੋਥਾਂ ਖਿੰਡੀਆਂ ਹੋਈਆਂ ਨੇ।
ਕਨੀ ਜੋਗਨੀਆਂ ਮਾਮੋਦ ਕੀਆ,
ਸਾਰੀਆਂ ਜੋਗਣੀਆਂ 64 ਜੋਗਣੀਆਂ ਆਈਆਂ, ਬੜੀਆਂ ਖੁਸ਼ ਨੇ, ਬੜੀਆਂ ਪ੍ਰਸੰਨ ਨੇ, ਮਨ ਭਾਉਂਦਾ ਖਾਣਾ ਜੋਗਣੀਆਂ ਨੂੰ ਮਿਲ ਰਿਹਾ। ਇਹ ਪਹਿਲਾਂ ਵੀ ਆਈਆਂ ਸੀ ਜਦੋਂ 6ਵੇਂ ਪਾਤਸ਼ਾਹ ਜੰਗ ਸ਼ੁਰੂ ਕਰਨੇ ਸੀ, ਉਦੋਂ ਆਈਆਂ ਸਾ ਪੁਕਾਰ ਕਰਨ ਵਾਸਤੇ, ਸੁੱਕੀਆਂ ਹੱਡੀਆਂ ਨਿਕਲੀਆਂ ਹੋਈਆਂ, ਰੋਂਦੀਆਂ ਕੁਰਲਾਉਂਦੀਆਂ 6ਵੇਂ ਪਾਤਸ਼ਾਹ ਨੂੰ ਕਹਿੰਦੀਆਂ, ਮਹਾਰਾਜ ਸਾਡੀ ਸਾਡੀ ਖੁਰਾਕ, ਮਹਾਰਾਜ ਜੀ ਕਹਿੰਦੇ ਜੋ ਕਹਿੰਦੇ ਉਹ ਦੇ ਦਿੰਦੇ ਆ। ਕਹਿੰਦੀਆਂ, ਮਹਾਰਾਜ ਸਾਡੀ ਖੁਰਾਕ ਆ ਰਣ ਭੂਮੀ ਵਿੱਚ ਸੂਰਮਿਆਂ ਦਾ ਲਹੂ ਪੀਣਾ, ਮਰਦੇ ਮਰਦੇ ਸੂਰਮਿਆਂ ਦਾ ਖੂਨ ਪੀਣਾ। ਮਹਾਰਾਜ ਜੀ ਕਹਿੰਦੇ ਫਿਰ ਉਹ ਵੀ ਤੁਹਾਡੀ ਇੱਛਾ ਪੂਰੀ ਕਰਾਂਗੇ। ਹੁਣ ਇਹਨਾਂ ਯੋਗਣੀਆਂ ਦੇ ਮੂੰਹ ਤੇ ਵੀ ਰੌਣਕਾਂ ਆਈਆਂ ਹੋਈਆਂ, ਜਿਹੜੀਆਂ ਸੁੱਕੀਆਂ ਕੁਰਲਾਂਦੀਆਂ ਫਿਰਦੀਆਂ ਰੱਜ ਰੱਜ ਕੇ ਤ੍ਰਿਪਤ ਹੋਈਆਂ, ਸਰੀਰ ਵੀ ਇਹਨਾਂ ਦੇ ਰਿਸ਼ਟ ਪੁਸ਼ਟ ਹੋਏ, ਰਣ ਭੂਮੀ ਵਿੱਚ ਫਿਰਦੀਆਂ ਨੇ।
ਖਪਰ ਲੋਹੋ ਲੋਹੋ ਕਰੇ ਪਨ, ਉਹ
ਖਪਰ ਭਰ ਭਰ ਕੇ ਲਹੂ ਦੇ, ਉਹ ਲਹੂ ਨੂੰ ਫਿਰ ਡਕਾਰ ਲੈ ਕੇ ਪੀਂਦੀਆਂ ਨੇ।
ਫਿਰ ਸੁਧਾਰੇ ਸੁਨੈਨੰ,
ਖਾਲਸਾ ਜੀ ਉਧਰ ਸੂਰਮਿਆਂ ਨੂੰ ਵਰਨ ਵਾਸਤੇ ਹੂਰਾਂ ਵੀ ਆ ਪਹੁੰਚੀਆਂ ਨੇ, ਬਹੁਤ ਸਾਰੀਆਂ। ਹੁਣ ਗੁਰੂ ਕਲਗੀਧਰ ਪਾਤਸ਼ਾਹ ਨੇ ਸਰਣਵਤ ਬੀਜ ਦੇ ਜੰਗ ਦੇ ਵਿੱਚ ਚੰਡੀ ਦੀ ਵਾਰ ਚ ਬਚਨ ਲਿਖੇ ਨੇ, ਹੁਣ ਹੂਰਾ ਸਰਣਵਤ ਬੀਜ ਨੂੰ ਘੱਤ ਘੇਰ ਖਲੋਈਆਂ, ਲਾੜਾ ਦੇਖਣ ਲਾੜੀਆਂ ਚੌਗਿਰਦ ਹੋਈਆਂ। ਹੂਰਾਂ ਆ ਪਹੁੰਚਦੀਆਂ ਨੇ ਰਣ ਭੂਮੀ ਵਿੱਚ ਸੂਰਮਿਆਂ ਨੂੰ ਵਰਨ ਵਾਸਤੇ, ਹੂਰਾਂ ਆਈਆਂ ਨੇ, ਬੜੀਆਂ ਸੁੰਦਰ ਨੇ, ਜਿਨ੍ਹਾਂ ਨੇ ਆਪਣੇ ਨੈਣ ਸੁਧਾਰੇ ਹੋਏ, ਹੂਰਾਂ ਸੁੰਦਰ ਸਰੂਪ ਨੇ, ਆਪਣੇ ਨੇਤਰ ਉਹਨਾਂ ਨੇ ਬੜੇ ਸੁਧਾਰੇ ਹੋਏ, ਕੱਜਲ ਪਾਇਆ ਹੋਇਆ ਸੁਰਮਾ ਨੇਤਰਾਂ ਵਿੱਚ ਪਾਇਆ ਹੋਇਆ।
ਮਰੇ ਕੋਪ ਧਾਰੀ ਬੜੇ ਉਪ ਭਾਰੇ,
ਸੂਰਮੇ ਰੋਸ ਵਿੱਚ ਖਿਜ ਖਿਜ ਕੇ ਮਰਦੇ ਨੇ, ਕਿਰਜ ਕਿਰਜ ਕੇ ਮਰਦੇ ਨੇ। ਉਹਨਾਂ ਸੂਰਮਿਆਂ ਨੂੰ ਜਾ ਕੇ ਉਹ ਹੂਰਾਂ ਵਰਦੀਆਂ ਨੇ, ਉਹਨਾਂ ਨੂੰ ਜਾ ਕੇ ਵਿਹੁੰਦੀਆਂ ਨੇ।
ਚਿਡਾ ਮੈਂ ਬੇਮਾਨਾ ਕਰੇ ਅਗਰ ਗਾਨਾ,
ਸੂਰਮੇ ਖਿਜ ਖਿਜ ਕੇ ਅੱਗੇ ਵੱਧ ਵੱਧ ਕੇ ਲੜ ਲੜ ਕੇ ਮਰਦੇ ਨੇ। ਉਹਨਾਂ ਸੂਰਮਿਆਂ ਨੂੰ ਹੂਰਾਂ ਵਿਮਾਨਾਂ ਚ ਸਵਾਰ ਕਰਦੀਆਂ ਨੇ, ਤੇ ਵਿਮਾਨਾਂ ਚ ਸਵਾਰ ਕਰਕੇ ਅੱਗੇ ਗਾਉਂਦੀਆਂ ਨੇ, ਨੱਚ ਨੱਚ ਕੇ ਗੀਤ ਗਾ ਕੇ ਉਹਨਾਂ ਸੂਰਮਿਆਂ ਨੂੰ ਪ੍ਰਸੰਨ ਕਰਕੇ ਟੋਰਦੀਆਂ ਨੇ।
ਕਨੋ ਮਾਨ ਠਾਨੈ ਰਿਜਾਵੇਂ ਮਹਾਨ,
ਬੜਾ ਮਾਨ ਠਾਨਦੀਆਂ ਨੇ ਉਹਨਾਂ ਸੂਰਮਿਆਂ ਬਹਾਦਰਾਂ ਯੋਧਿਆਂ ਦਾ, ਔਰ ਉਹਨਾਂ ਨੂੰ ਰਿਜਾਉਂਦੀਆਂ ਨੇ, ਉਹਨਾਂ ਸੂਰਮਿਆਂ ਨੂੰ ਪ੍ਰਸੰਨ ਕਰਦੀਆਂ ਨੇ।
ਬੜੇ ਅੰਕ ਤਾਂ ਕਲੈ ਬੋਧ ਮਾਓ,
ਔਰ ਆਪਣੇ ਅੰਕ ਵਿੱਚ ਲੈ ਕੇ ਬੜੀਆਂ ਖੁਸ਼ ਹੁੰਦੀਆਂ, ਬੜੀਆਂ ਪ੍ਰਸੰਨ ਹੁੰਦੀਆਂ ਨੇ ਹੂਰਾਂ।
ਮੁਖੰਗ ਚੰਦ ਬੋਲੇ ਲੁਭਾਵੇਂ ਕਪੂਲੇ,
ਚੰਦਰਮਾ ਜੈਸੇ ਮੁਖੜੇ ਨੇ ਇਹਨਾਂ ਦੇ, ਔਰ ਆਪਣੇ ਮੂੰਹ ਦੇ ਉੱਤੋਂ ਬੋਲਦੀਆਂ ਤੇ ਬੋਲ ਕੇ ਸੂਰਮਿਆਂ ਨੂੰ ਲਭਾਉਂਦੀਆਂ ਨੇ।
ਮਨੋ ਕਾਮ ਸੀਤੇ ਅਮਿਤਾਲ ਦੀਸੈ,
ਮਨੋ ਕਾਮ ਦਾ ਸੀਸ ਬਣੀਆਂ ਹੋਈਆਂ ਨੇ, ਮਾਨੋ ਇਹਨਾਂ ਦੇ ਮੁੱਖ ਅੰਮ੍ਰਿਤ ਦੇ ਤਾਲ ਬਣੇ ਹੋਏ ਨੇ।
ਬੜੇ ਚਾਰ ਮ੍ਰਿਗੰ ਮਨੋ ਬਾਲ ਮ੍ਰਿਗੰ,
ਇਹਨਾਂ ਦੇ ਨੇਤਰ ਬੜੇ ਬੜੇ ਸੁੰਦਰ, ਮੋਟੀਆਂ ਅੱਖਾਂ, ਏਦਾਂ ਲੱਗਦਾ ਜਿਵੇਂ ਕਿਸੇ ਮਿਰਗ ਦੇ ਬੱਚੇ ਦੀਆਂ ਅੱਖਾਂ ਹੋਣ।
ਕਰੇ ਸ਼ਿਆਮ ਆਂਜਾ ਭਲੀ ਰੀਤ ਮਾਜੈ,
ਕਾਲੀਆਂ ਕੀਤੀਆਂ ਭਾਵ ਅੱਖਾਂ ਵਿੱਚ ਕੱਜਲ ਆਦਿਕ ਪਾਇਆ ਹੋਇਆ, ਔਰ ਭਲੀ ਪ੍ਰਕਾਰ ਨਾਲ ਇਹਨਾਂ ਨੇ ਆਪਣੇ ਚਿਹਰਿਆਂ ਨੂੰ ਲਿਸ਼ਕਾਇਆ ਹੋਇਆ।
ਨਚੈ ਖੰਜਨ ਸੋ ਸੋ ਇੰਦੀ ਬਰਨ ਸੋ,
ਇੱਧਰ ਇਹਨਾਂ ਦੇ ਖੰਜਨ ਵਾਂਗਰ, ਮਮੋਲੇ ਦੇ ਬੱਚੇ ਵਾਂਗਰ ਇੱਧਰ ਉੱਧਰ ਫਿਰਦੇ ਨੇ, ਔਰ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਮਲ ਸਰੀਖੇ ਫੁੱਲ ਹੋਣ।
ਲੁਭਾਵੇ ਸੋ ਬੀਰੰਗ ਫੇਰੀ ਆਨ ਤੀਰੰਗ,
ਹੂਰਾਂ ਆਉਂਦੀਆਂ ਸੂਰਮਿਆਂ ਕੋਲ ਰਣ ਭੂਮੀ, ਜਦੋਂ ਸੂਰਮੇ ਲੜਦੇ ਹੁੰਦੇ ਨੇ ਨਾ, ਤੇ ਉਹਨਾਂ ਨੂੰ ਲੁਭਾਉਣ ਵਾਸਤੇ, ਉਹਨਾਂ ਦੇ ਮਨ ਆਪਣੇ ਵੱਲ ਖਿੱਚਣ ਵਾਸਤੇ ਇਹ ਹੂਰਾਂ ਰਣ ਭੂਮੀ ਦੇ ਵਿੱਚ ਆਉਂਦੀਆਂ ਨੇ। ਖਾਲਸਾ ਜੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਅੰਦਰ ਬਹੁਤ ਥਾਵਾਂ ਤੇ ਇਹੋ ਜਿਹੇ ਪ੍ਰਮਾਣ ਮਿਲਦੇ, ਇਹੋ ਜਿਹੀਆਂ ਡੂੰਘਾਈ ਵਾਲੀਆਂ ਬਾਤਾਂ। ਜਦੋਂ ਕ੍ਰਿਸ਼ਨ ਅਵਤਾਰ ਚ ਗੁਰੂ ਕਲਗੀਧਰ ਜੀ ਖੜਗ ਸਿੰਘ ਦਾ ਯੁੱਧ ਵਰਣਨ ਕਰਦੇ ਨੇ, ਖੜਗ ਸਿੰਘ ਇਹੋ ਜਿਹਾ ਸੂਰਮਾ ਸੀ ਜਿਹਨੇ ਭਗਵਾਨ ਕ੍ਰਿਸ਼ਨ ਨੂੰ 17 ਵਾਰੀ ਫੜ ਕੇ ਫਿਰ ਛੱਡ ਦਿੱਤਾ ਸੀ, ਆਖਿਆ ਜਾ ਮੇਰਾ ਚਿੱਤ ਨਹੀਂ ਕਰਦਾ ਮੈਂ ਇਹੋ ਜਿਹਾ ਸੋਹਣਾ ਸਰੂਪ ਤੈਨੂੰ ਮਾਰਾਂ, ਏਡਾ ਬਲੀ। ਉਹ ਖੜਗ ਸਿੰਘ ਸੂਰਮਾ ਬਹਾਦਰ ਯੋਧਾ, ਉਹਦੇ ਮਨ ਨੂੰ ਭਰਮਾਉਣ ਵਾਸਤੇ ਦੇਵਤਿਆਂ ਨੇ ਵੀ ਇਹਨੂੰ ਇਸ ਪਾਸਿਓਂ ਹਟਾਈਏ, ਇਹ ਜੰਗ ਵਾਲਾ ਖਿਆਲ ਛੱਡ ਕੇ ਸ਼ਹੀਦੀ ਪ੍ਰਾਪਤ ਕਰ ਲਵੇ, ਮਰ ਜਾਵੇ। ਉਹਨਾਂ ਨੇ ਹੂਰਾਂ ਭੇਜੀਆਂ, ਬਹੁਤ ਸੁੰਦਰ ਹੂਰਾਂ ਕਲਗੀਧਰ ਜੀ ਨੇ ਲਿਖਿਆ ਕ੍ਰਿਸ਼ਨ ਅਵਤਾਰ ਵਿੱਚ, ਹੂਰਾਂ ਭੇਜੀਆਂ। ਉਹ ਹੂਰਾਂ ਆ ਕੇ ਖੜਗ ਸਿੰਘ ਨੂੰ ਆਪਣਾ ਸਰੂਪ ਵਿਖਾ ਕੇ ਭਰਮਾਉਣ ਲੱਗੀਆਂ। ਪਰ ਖੜਗ ਸਿੰਘ ਉਹਨਾਂ ਹੂਰਾਂ ਨੂੰ ਵੇਖ ਕੇ ਵੀ ਰਣ ਭੂਮੀ ਦਾ ਚਾਅ ਉਹਨੇ ਛੱਡਿਆ ਨਹੀਂ, ਉਹਨਾਂ ਨੂੰ ਤਿਆਗ ਕੇ ਫਿਰ ਵੀ ਲੜਦਾ ਰਿਹਾ। ਇਹ ਸੂਰਮਿਆਂ ਦੀ ਨਿਸ਼ਾਨੀ ਹੁੰਦੀ ਹੈ। ਕਹਿੰਦੇ ਰਣ ਭੂਮੀ ਵਿੱਚ ਹੂਰਾਂ ਆ ਗਈਆਂ ਸੂਰਮਿਆਂ ਨੂੰ ਪ੍ਰਭਾਵਿਤ ਕਰਨ ਵਾਸਤੇ, ਸੂਰਮਿਆਂ ਨੂੰ ਲਿਭਾਉਣ ਵਾਸਤੇ ਰਣ ਭੂਮੀ ਵਿੱਚ ਆਉਂਦੀਆਂ ਨੇ।
ਮਨੋ ਸੀਸ ਸੰਤੇ ਬਰਾ ਹੁਰ ਮਾਤੇ,
ਸੂਰਮੇ ਆਪਣੇ ਸਿਰਾਂ ਦੇ ਬਦਲੇ ਇਹਨਾਂ ਹੂਰਾਂ ਨੂੰ ਵਰ ਰਹੇ ਨੇ। ਮਾਨੋ ਸੀਸ ਸੰਟੇ, ਮਾਨੋ ਆਪਣੇ ਸਿਰਾਂ ਦੇ ਬਦਲੇ ਸਿਰ ਦੇ ਕੇ ਰਣ ਭੂਮੀ ਚ ਸੂਰਮੇ ਇਹਨਾਂ ਹੂਰਾਂ ਨੂੰ ਵਿਆਹ ਰਹੇ ਨੇ, ਇਹਨਾਂ ਹੂਰਾਂ ਨੂੰ ਵਰ ਰਹੇ ਨੇ।
ਚਲੇ ਤੀਰ ਸਿੱਧੇ ਬੜੇ ਵੀਰ ਬੀਦੇ,
ਸਿੱਧੇ ਤੀਰ ਚੱਲ ਰਹੇ ਨੇ, ਜਿਹੜੇ ਚੱਲਦੇ ਨੇ ਛਾਤੀਆਂ ਨੂੰ ਵਿੰਨਦੇ ਚਲੇ ਜਾ ਰਹੇ ਨੇ।
ਭਇਓ ਦੇਖ ਹੱਲਾ ਰਣੰਕੇਤ ਮੱਲਾ,
ਜ਼ੋਰ ਦਾ ਹੱਲਾ ਹੋਇਆ, ਰਣ ਭੂਮੀ ਸੂਰਮਿਆਂ ਨੇ ਮੱਲ ਲਈ ਹੈ।
ਗੁਰੂ ਚਾਪਲੀ ਨਾ ਕਟੋਰਾ ਚੁਪੀਨਾ,
ਜਦੋਂ ਸਤਿਗੁਰਾਂ ਵੇਖਿਆ ਵੀ ਹੁਣ ਜੰਗ ਪੂਰਾ ਭਖ ਗਿਆ ਹੈ, ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮੋਢੇ ਤੋਂ ਤਨਖ ਲਾਇਆ, ਮੋਢੇ ਤੋਂ ਤਨਖ ਲਾ ਕੇ ਕਠੋਰ ਗੰਢੀਵ ਤਨਖ ਲਾ ਕੇ ਹੱਥ ਖੱਬੇ ਚ ਪਕੜਿਆ, ਸੱਜੇ ਹੱਥ ਨਾਲ ਆਪਣੇ ਪੱਥੇ ਚੋਂ ਚੌੜਵਾਂ ਜਾਂ ਚਾਰ ਉਂਗਲ ਚੌੜਾ ਖਪਰਾ ਤੀਰ ਕੱਢਿਆ ਹੈ।
ਸਰੰਗ ਜੋਰ ਛੋਰੇ ਰੇ ਦੇ ਸ਼ਤਰੂ ਫੋਰੇ,
ਆੜ ਕੇ ਤਰਕਸ਼ ਦੀ ਤੰਦੀ ਤੇ ਕੰਨਾਂ ਤੱਕ ਤੰਦੀ ਨੂੰ ਖਿੱਚਿਆ, ਔਰ ਉਹ ਕਮਾਨ ਵਿੱਚੋਂ ਤੀਰ ਸੜਕ ਦੇ ਕੇ ਨਿਕਲਿਆ ਹੈ।
ਰਿਦੇ ਸ਼ਤਰੂ ਫੋਰੇ,
ਔਰ ਜਦੋਂ ਤੀਰ ਚੱਲਿਆ ਸਾਹਮਣੇ ਖਲੋਤੇ ਇੱਕ ਮੁਗਲ ਦੀ ਛਾਤੀ ਨੂੰ ਚੀਰ ਕੇ ਤੀਰ ਪਾਰਲੇ ਪਾਸੇ ਚਲਾ ਗਿਆ।
ਬਦੈ ਜੋਨ ਆਗੇ ਤਿਸੈ ਬਨ ਲਾਗੇ,
ਪਿੱਛੇ ਇੱਕ ਸੂਰਮਾ ਖੜਿਆ ਸੀ ਉਹਦੀ ਵੀ ਛਾਤੀ ਚ ਵੱਜਾ, ਤੀਰ ਪਾਰ ਨਿਕਲ ਗਿਆ। ਉਹਦੇ ਪਿੱਛੇ ਤੀਜਾ ਖੜਿਆ ਸੀ, ਤੀਜੇ ਦੀ ਛਾਤੀ ਵਿੱਚੋਂ ਵੀ ਤੀਰ ਪਾਰ ਜਾ ਨਿਕਲਿਆ।
ਪਰ ਐ ਪਾਰ ਤਾਂ ਹੁਣ ਲੱਗਾ ਔਰ ਮਾਉ,
ਜਿਹੜਾ ਅੱਗੇ ਆਉਂਦਾ ਭਾਵੇਂ ਘੋੜਾ ਆ ਜਾਏ ਉਹਦੇ ਵਿੱਚੋਂ ਵੀ ਤੀਰ ਨਿਕਲ ਕੇ ਪਾਰ ਆਰ ਸਾਰ ਹੋ ਜਾਂਦਾ ਹੈ।
ਦੀਬੇ ਦੇ ਜਾਵੇ ਤ੍ਰਿਤੀ ਫੇਰ ਕਾਵੇ,
ਪਹਿਲੇ ਨੂੰ ਵਿੰਨ ਕੇ ਫਿਰ ਦੂਜੇ ਨੂੰ ਫਿਰ ਤੀਜੇ ਨੂੰ ਵਿੰਨ ਕੇ ਚਲਾ ਜਾਂਦਾ ਹੈ।
ਲੱਗੇ ਚੌਥ ਜਾਈ ਕਰੇ ਪੰਚ ਕਾਏ,
ਚੌਥੇ ਨੂੰ ਵੀ ਉਹ ਤੀਰ ਜਾ ਕੇ ਵੱਜਦਾ, ਇੰਨੇ ਜ਼ੋਰ ਨਾਲ ਤੀਰ ਗੁਰੂ ਹਰਗੋਬਿੰਦ ਸਾਹਿਬ ਦਾ ਚੱਲਦਾ ਕਿ ਚੌਥੇ ਨੂੰ ਵੀ ਜਾ ਵੱਜਦਾ ਹੈ ਤੇ ਪੰਜਵੇਂ ਨੂੰ ਵੀ ਜਾ ਕੇ ਪਰੋ ਕੇ ਪਾਰ ਨਿਕਲ ਜਾਂਦਾ ਹੈ।
ਸੀਰੀ ਤੁਮਾਰੇ ਸੋ ਤੀਰੰ ਕਰਾਰੇ,
ਸੱਤਵੇਂ ਅੱਠਵੇਂ ਨੌਵੇਂ ਦਸਵੇਂ ਦਸ ਦਸ ਬੰਦਿਆਂ ਵਿੱਚੋਂ ਤੀਰ ਪਾਰ ਨਿਕਲ ਕੇ ਤਾਂ ਜਾ ਕੇ ਉਹ ਤੀਰ ਠੰਡਾ ਹੋ ਕੇ ਜ਼ਮੀਨ ਤੇ ਡਿੱਗਦਾ ਹੈ। ਇਹੋ ਜਿਹੀ ਦਲੇਰੀ ਨਾਲ, ਇਹੋ ਜਿਹੇ ਬਲ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਤੀਰ ਚਲਾਉਂਦੇ। ਹਾਲੇ ਪਹਿਲਾ ਤੀਰ ਵਿੰਨਦਾ ਹੀ ਹੁੰਦਾ ਸੂਰਮਿਆਂ ਨੂੰ ਕਿ ਇੰਨੇ ਨੂੰ ਦੂਸਰਾ ਤੀਰ ਸਤਿਗੁਰਾਂ ਦਾ ਚੱਲ ਕੇ ਰਣ ਭੂਮੀ ਚ ਆ ਜਾਂਦਾ ਤੇ ਦੂਸਰਾ ਤੀਰ ਵੀ ਉਸੇ ਤਰ੍ਹਾਂ ਦਸਾਂ ਦਸਾਂ ਨੂੰ ਚੀਰ ਕੇ ਠੰਡਾ ਹੁੰਦਾ, ਸ਼ਾਂਤ ਹੁੰਦਾ ਹੈ।
ਉਡੇ ਨਾ ਗੁਮਾਨੋ ਕਰੇ ਸ਼ਤਰੂ ਹਾਨੋ,
ਸਤਿਗੁਰਾਂ ਦੇ ਚਲਾਏ ਤੀਰ ਰਣ ਭੂਮੀ ਚ ਇਸ ਤਰ੍ਹਾਂ ਉੱਡਦੇ ਨੇ ਮਾਨੋ ਜਿਵੇਂ ਨਾਗ ਦੇ ਉੱਡਣੇ, ਨਾਗ ਦੇ ਬੱਚੇ ਜੰਗ ਦੇ ਮੈਦਾਨ ਵਿੱਚ ਤੁਰਦੇ ਨੇ। ਔਰ ਜਿਹੜੇ ਸੂਰਮੇ ਨੂੰ ਜਾ ਕੇ ਵੱਜਦਾ ਮਾਨੋ ਨਾਗ ਡਸ ਲੈਂਦਾ, ਇਹੋ ਜਿਹਾ ਨਾਗ ਡਸਦਾ ਕਿ ਨਾਲ ਪ੍ਰਾਣ ਉੱਡਣ ਪੰਖੇਰੂ ਹੋ ਜਾਂਦੇ ਨੇ।
ਗੁਰੂ ਕੋਪ ਧਾਰਾ ਤਜੀ ਤੀਰ ਧਾਰਾ,
ਹਰ ਗੁਰੂ ਬੀਰਸ ਵਿੱਚ ਆਏ ਨੇ, ਮਹਾਨ ਬੀਰਸ ਗੁਰੂ ਸਾਹਿਬ ਜੀ ਦੇ ਅੰਦਰ ਜਾਗਿਆ, ਨੇਤਰ ਸਤਿਗੁਰਾਂ ਦੇ ਫਰਕੇ ਨੇ, ਡੋਲੇ ਫਰਕੇ ਨੇ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਤਿੱਖੇ ਤਿੱਖੇ ਤੀਰ ਜੰਗ ਦੇ ਮੈਦਾਨ ਚ ਛੱਡੇ ਹਨ।
ਡੜਾ ਦੜ ਗੇਰੇ ਕਰਾ ਹੈ ਕਨੇਰੇ,
ਤੁਰਕ ਅੱਗੇ ਵੱਧਦੇ ਆਉਂਦੇ ਸੀ, ਦੜ 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 ਦੇ ਕੇ ਜ਼ਮੀਨ ਦੇ ਉੱਤੇ ਡਿੱਗਣ ਲੱਗ ਪਏ ਨੇ, ਲੈਣਾ ਲੱਗ ਗਈਆਂ ਡਿੱਗ ਡਿੱਗ ਕੇ ਸੂਰਮਿਆਂ ਦੀਆਂ ਰਣ ਭੂਮੀ ਵਿੱਚ ਤੇ ਡਿੱਗੇ ਕਰਾਉਂਦੇ ਹਨ।
ਤਜੇ ਪ੍ਰਾਨ ਡਾਰੇ ਸੋ ਪੈਰੰ ਪਸਾਰੇ,
ਕਹਿੰਦੇ ਪੈਰ ਪਸਾਰ ਕੇ ਰਣ ਭੂਮੀ ਚ ਸੂਰਮੇ ਡਿੱਗ ਗਏ, ਪ੍ਰਾਣ ਉੱਡਣ ਪੰਖੇਰੂ ਹੋ ਗਏ। ਪਰ ਮੈਂ ਇਹਨਾਂ ਤੋਂ ਵੀ ਵਾਰੇ ਜਿਹੜੇ ਛੇਵੇਂ ਪਾਤਸ਼ਾਹ ਦੇ ਤੀਰਾਂ ਨਾਲ ਮਾਰੇ ਜਾ ਰਹੇ ਨੇ ਇਹ ਵੀ ਮੁਕਤ ਹੋ ਰਹੇ ਨੇ।
ਮੈਂ ਸ਼੍ਰੋਣ ਤੀਰ ਦੇ ਫੁੱਟ ਜੇ,
ਕਹਿੰਦੇ ਜਿਹਦੇ ਹਿਰਦੇ ਨੂੰ ਖੁੰਨ ਵਿੰਨ ਕੇ ਨਿਕਲ ਜਾਂਦਾ ਤੀਰ, ਤੇ ਕਹਿੰਦੇ ਫੁਹਾਰਾ ਜਿਹਾ ਨਿਕਲਦਾ ਖੂਨ ਦਾ ਤੇ ਬੰਮ, ਕਿਉਂਕਿ ਸਰੀਰ ਭਖੇ ਹੋਏ ਸੀ ਸੂਰਮਿਆਂ ਦੇ ਰਣ ਦੇ ਵਿੱਚ, ਤੇ ਜਦੋਂ ਸਰੀਰ ਭਖਿਆ ਹੁੰਦਾ ਕਿਤੇ ਸੱਟ ਵੱਜਦੇ ਇੱਕਦਮ ਫੁਹਾਰਾ ਖੂਨ ਦਾ ਨਿਕਲਦਾ, ਫੁਹਾਰੇ ਸਰੀਰ ਦੇ ਵਿੱਚੋਂ ਖੂਨ ਦੇ ਨਿਕਲਦੇ ਨੇ।
ਪਰੇ ਧੂਲ ਮਾਈ ਜਮੰਗ ਧਮ ਜਾਈ,
ਜ਼ਮੀਨ ਤੇ ਧੂਲ ਚ ਗਰਕ ਹੋ ਜਾਂਦੇ ਨੇ ਤੇ ਜਮਪੁਰੀ ਨੂੰ ਚਲੇ ਜਾਂਦੇ ਨੇ।
ਗੁਰੂ ਲਾਲ ਲੈਮੰਕੇ ਉੱਚ ਬੈਨ,
ਸਤਿਗੁਰਾਂ ਜਦੋਂ ਤੀਰ ਚਲਾਏ ਮਹਾਰਾਜ ਜੀ ਦੇ ਨੇਤਰ ਬੀਰ ਅਸਰਲ ਲਾਲ ਸੁਰਖ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉੱਚੀ ਆਵਾਜ਼ آواز اپنے نال دے سورمیاں نو سکھاں نو دلیری دین واسطے بولے
کرو دشت ناسنگ تو جیت آسنگ
کہندے گرو کے لالو بہادرو آوندے ہوئے دشتاں دا ناس کر دیو انہاں دے اندر جڑی جیت دی آس ہے او آس ختم کر دیو
نہیں جان دی جائے گر لیجا
جیوں دے نہیں جان دینا جڑا بھی اگے آوے ایتھے ہی رن بھومی وچ مٹی چ گیر کے گرک کر دیو
کریو باک جوئی سنیو سور سوئے
اتنا دے سور میں پہلے ہی بیرس وچ سن چھویں پادشاہ دا حکم سندیا ترارے چڑھ کے سکھاں نوں ہور زیادہ بیرس دے وچ سور میں آ گئے
منو او جدینے سوادان کینے
مہاراج جی نے مانو اپنے مخار بند چو بول بول کے نا سور میں انو بیرس دے دیتا ہے انہاں نوں طاقت دے دیتی ہے اپنے بولاں نال انہاں نوں جان بخش دیتی ہے سورمیاں نوں انہاں اندر اوج آیا ہے بل دے نال سورمیاں دے ڈولے پھڑکن لگے ہن
کھچے خرگ کھنڈے دودھارے پرچنڈے
کھنڈے جنگ دے میدان وچ تو کے دودھارے پرچنڈے دو تاریاں تیگاں دو تارے تیگے تے کھنڈے جنگ دے میدان وچ چلے نے
کدام تو رنگن کٹے شترو انن
اور گھوڑیاں نوں کدا کے اگے ودھ دے دشمنوں دے شریروں نوں وڈ دے جا رہے نے جے کسے گھوڑے نوں وجدا شستر گھوڑا بھی کٹیا جاندا ہے
نہیں جان دیتے رکھے جنگ کھیتے
کسے نوں جنگ دے میدان چوں واپس نہیں جان دیندے جیڑا آندا اونوں اوتھے ہی زمین تے رکھ لیندے نے اوتھے ہی مار کے زمین تے سٹ لیندے نے
للا بیگ تایو سچا ہے ہلایو
للا بیگ ہلا کر کے آ رہا او چاہندا ہے کہ میں گرو دے دل نوں ہلا کے رکھ دیاں
پلامو اگاری کرو جور بھارے
کیا میں انہاں نوں اگے پجاواں تے اگے پجا کے باری جور وکھاواں
پرے او دے کے نگارے بجے کے
بڑا ہولا کر ہلا کر دیاں ہویاں اپنے سورمیاں نوں دلیری دیندے نگارے بجا کے للا بیگ چڑھیا ہے
گرو پھیر کورا تجے تیر کورا
جی کوڑا پھیر پھیر کے پھیر آدھے نے اگے کدے سجے کدے کھبے ہو کے تیر چلا
پانچ ستا پر پران گھاتا
ستا ستا دسا دسا سورمیاں نوں مہاراج جی اپنے تیران ون کے انہاں دا کات کر کے زمین تے سٹ دے نے
پھر چوچ کوڑے جری زین بورے
سورمیاں دے کوڑے جنگ دے میدان چ ادا ہی خالی جدو مر کے سورمے ڈگ پے گھوڑے لاوے خالی او جنگ دے میدان چ پھر دے نے انہاں دے زری زین بورے پائے ہوئے ادا ہی چمک دے نے
النکار وارے ہرے کھپ کارے
شنگارے ہوئے ہنک دے ہوئے سجے کھبے مالک تو بنا دوڑے پھر دے نے
پر او کھیت بھاری کرے مار مار
پیان کرن بھومی دا میدان گم گرم ہویا گرمایا ہے اور اس پرکار نال مارو مار ہو رہی ہے
گرے شستر لاگے نہیں پیر بھاگے
شستر لگ کے ڈگ دے جا رہے نے ہن کوئی سورما پیچھے نہیں ہٹیا سب نے آخیا بھی ہن ہلا کر کے پاویں آر پار دی لڑائی کریے مر جائیے جا مار دئیے
کھرے پران تیاگے لو رنگ پاگے
دیاں نے پران تیاگ دیتے لو دے رنگ دے وچ بھج گئے
پیو لال باگے تو کوپ جاگے
شریر لڑ لڑ کے کئی سورمیاں دے خون نال بھج گئے نے زخم ہو گئے پھٹ لگے نے تے کئیاں دے شریر لہو نال بھج گئے نے پر پھر بھی بیرس نہیں چھڑ دے پھر بھی بیرس نال لڑی جا رہے نے
تچھا مچ ہوئی کٹی باہیں دوئے
تچھا مچ ہو گئے کئیاں دیاں دوویں دوویں باواں وڈیاں گئیاں کچھ کر نہیں سکدے پر پھر بھی بیرس دے وچ سجے کھبے ویکھ دے پھر دے نے لڑن واسطے
اسو پائیں کاٹے کسے سیس ساٹے
کسے دے پیر کٹے گئے نے تے کسے دے سر وڈے گئے ہن
گرو جد کی نار رنگ رنگ بھینا
گرو ہرگوبند صاحب نے مہان یدھ کیتا ہے یہو جا یدھ کیتا ستگرو جی نے ساری رن بھومی ایک باری سورمیاں دے لہو نال لال سرخ کر دتی ہے
اتے جود جودا پریو آئے کرودا
سامنے چھویں پادشاہ لڑے نے ادھروں جودھ آئے نے دکھن دشا والے پاسوں ਦੱਖਣੀ ਬਾਈ ਵਾਲੇ ਪਾਸਿਓ ਜੋਧ ਰਾਏ ਨੇ ਵੀ ਆ ਕੇ ਜ਼ੋਰ ਦਾ ਹੱਲਾ ਕੀਤਾ।
ਖਚਾ ਖਚ ਖੰਡੇ ਚਲਾਏ ਪ੍ਰਚੰਡੇ,
ਖਚਾ ਖਚ ਖੰਡੇ ਚਲਾਏ ਨੇ ਜੰਗ ਦੇ ਮੈਦਾਨ ਦੇ ਅੰਦਰ,
ਕੱਟੇ ਮੁੰਡ ਤੁੰਡੇ ਪਏ ਖੰਡ ਖੰਡੇ,
ਵੱਢ ਸੁੱਟੀਆਂ ਖੰਡ ਖੰਡ ਕਰਕੇ ਟੁਕੜੇ ਟੁਕੜੇ ਕਰਕੇ ਜ਼ਮੀਨ ਤੇ ਸੁੱਟਣ ਲੱਗੇ ਨੇ।
ਗਨੰ ਅੰਗ ਭੰਗੇ ਤੁਡਾਰੀ ਤੂੰ ਭੰਗੇ,
ਬੜਿਆਂ ਦੇ ਅੰਗ ਭੰਗ ਕਰ ਕਰਕੇ ਤੋੜ ਤੋੜ ਕੇ ਸੁੱਟੇ ਨੇ, ਕਈਆਂ ਦੇ ਪ੍ਰਾਣ ਭੰਗ ਕੀਤੇ ਹਨ।
ਜਮਿਓ ਸ਼ਰਣ ਮੁਸ਼ਟੰਗ ਅਤੇ ਬ੍ਰਿੰਦ ਦੁਸ਼ਟੰਗ,
ਜੋਧ ਰਾਏ ਦਾ ਹੱਥ ਕਿਰਪਾਨ ਦੇ ਮੁੱਠੇ ਵਿੱਚ ਜੰਮ ਗਿਆ, ਕਿਉਂਕਿ ਹਰ ਵੇਲੇ ਕਿਰਪਾਨ ਇੰਨੀ ਚਲਾਈ ਕਿ ਕਿਰਪਾਨ ਮੁੱਠਾ ਜਿਹੜਾ ਹੱਥ ਸੁੱਜ ਗਿਆ, ਸੁੱਜਣ ਕਰਕੇ ਵਿੱਚੇ ਹੀ ਜੰਮ ਗਿਆ ਹੱਥ, ਤੇ ਕਿਰਪਾਨ ਦੀ ਪਕੜ ਹੋਰ ਮਜ਼ਬੂਤ ਬਣ ਗਈ ਤੇ ਵੱਢਦਾ ਹੀ ਚੱਲਿਆ ਜਾ ਰਿਹਾ।
ਦੁਪਾਸੀ ਲੜਾਈ ਤੁਮਾਰੰਗ ਮਚਾਏ,
ਦੁਪਾਸੀ ਸੂਰਮਿਆਂ ਦੇ ਮੁੱਠੇ ਖਾਲਸਾ ਜੀ ਇੰਨੇ ਜ਼ਿਆਦਾ ਵਿੱਚ ਫਸ ਜਾਂਦੇ ਸਨ ਹੱਥ ਕਿ ਮਰਨ ਤੋਂ ਬਾਅਦ ਵੀ ਤੇਲ ਲਾ ਲਾ ਕੇ ਸੂਰਮਿਆਂ ਦੇ ਹੱਥ ਮੁੱਠਿਆਂ ਚੋਂ ਬਾਹਰ ਕੱਢੇ ਜਾਂਦੇ ਸਨ। ਸ਼ਹੀਦੀ ਤੋਂ ਬਾਅਦ ਵੀ ਉਹ ਫਿਰ ਵੀ ਕਿਰਪਾਨਾਂ ਉਹਨਾਂ ਦੇ ਹੱਥਾਂ ਚੋਂ ਨਹੀਂ ਸਨ ਡਿੱਗਦੀਆਂ, ਤੇ ਕਹਿੰਦੇ ਇਸ ਪ੍ਰਕਾਰ ਨਾਲ ਦੋਵੇਂ ਪਾਸੇ ਮਾਰ ਹੋ ਰਹੀ ਆ, ਦੋਹਾਂ ਪਾਸਿਆਂ ਤੋਂ ਲੜਾਈ ਹੋ ਰਹੀ ਹੈ।
ਸ਼ਤਰੂ ਦੂਰੇ ਮਨੋ ਹੋਏ ਬੌਰੇ,
ਦੌੜੇ ਫਿਰਦੇ ਮਾਨੋ ਜਿਵੇਂ ਬੌਰੇ ਹੋ ਗਏ ਹੁਣ, ਪਾਗਲ ਹੋ ਗਏ ਹੁਣ। ਅੱਗੋਂ ਸਤਿਗੁਰਾਂ ਦੇ ਤੀਰਾਂ ਦੀ ਮਾਰ, ਦੱਖਣ ਵਾਲੇ ਪਾਸਿਓਂ ਉਧਰੋਂ ਮਹਾਰਾਜ ਜੀ ਦੇ ਜੋਧ ਰਾਏ ਨੇ ਹਮਲਾ ਕਰ ਦਿੱਤਾ ਹੈ, ਹੁਣ ਬੌਰੇ ਦੇ ਹੋਏ ਰਣ ਭੂਮੀ ਕੇ ਦੁਸ਼ਮਣ ਫਿਰਦੇ ਨੇ।
ਮਹਾ ਧੂਮ ਮਾਚੀ ਲਓ ਧੂਲ ਰਚੇ,
ਬੜੀ ਧੂਮ ਮਚੀ ਹੈ, ਲਹੂ ਦੇ ਲਾਲ ਰੰਗ ਦੇ ਵਿੱਚ ਰਚੇ ਹੋਏ ਨੇ।
ਭਇਓ ਲਾਲ ਗਾਰਾ ਭਜੇ ਮਜਾਰਾ,
ਲਾਲ ਰੰਗ ਦਾ ਗਾਰਾ ਬਣ ਗਿਆ ਜ਼ਮੀਨ ਦੇ ਉੱਤੇ, ਕਹਿੰਦੇ ਲਾਲ ਰੰਗ ਦਾ ਗਾਰਾ ਫਿਰ ਵੀ ਉਹਦੇ ਵਿੱਚ ਭੱਜੇ ਫਿਰਦੇ ਗਾਰੇ ਵਿੱਚ ਜਿਵੇਂ ਕਿਸੇ ਨੇ ਕਹਾਣੀ ਪਾਈ ਹੁੰਦੀ ਹੈ, ਏਦਾਂ ਸੂਰਮੇ ਉਸ ਗਾਰੇ ਵਿੱਚ, ਘੋੜੇ ਉਸ ਗਾਰੇ ਵਿੱਚ ਲਹੂ ਦੇ ਰੰਗ ਦੇ ਨਾਲ ਲਾਲ ਹੋਏ ਗਾਰੇ ਚ ਭੱਜੇ ਫਿਰਦੇ ਹਨ।
ਲੱਲਾ ਬੇਗ ਜੋਰਾ ਕਰਿਓ ਹੈ ਨਾ ਥੋੜਾ,
ਲੱਲਾ ਬੇਗ ਨੇ ਬੜਾ ਜ਼ੋਰ ਮਚਾਇਆ, ਕੋਈ ਥੋੜਾ ਜ਼ੋਰ ਨਹੀਂ ਲਾਇਆ ਲੱਲਾ ਬੇਗ ਨੇ।
ਦੋ ਲੱਖ ਖੇਤਨ ਗੁਰੂ ਹੈ ਸੁਚੇਤ,
ਸਤਿਗੁਰਾਂ ਸੁਚੇਤ ਹੋ ਕੇ ਇਹਦਾ ਹੱਲਾ ਰੋਕੀ ਰੱਖਿਆ। 10,000 ਨੇ, 4,000 ਨੇ, 10,000 ਨੂੰ ਰੋਕੀ ਰੱਖਿਆ, ਇਹਨਾਂ ਨੂੰ ਉੱਥੇ ਹੀ ਰਣ ਮੈਦਾਨ ਚ ਰੋਕੀ ਰੱਖਿਆ।
ਨਹੀਂ ਪਾਏ ਹੱਲਾ ਬਣਾਏ ਲਗਾਲਾ,
ਤੇ ਜ਼ੋਰ ਦਾ ਹੱਲਾ ਕੀਤਾ ਲੱਲਾ ਬੇਗ ਨੇ, ਪਰ ਸਤਿਗੁਰੂ ਤੇ ਸਤਿਗੁਰਾਂ ਦੇ ਸੂਰਮਿਆਂ ਦੇ ਪੈਰ ਨਹੀਂ ਹਿਲਾ ਸਕਿਆ। ਰਣ ਭੂਮੀ ਚ ਰਣ ਥੰਭ ਬਣ ਕੇ ਆਪਣੇ ਪੈਰ ਗੱਡ ਕੇ ਸੂਰਮੇ ਲੜਦੇ ਰਹੇ।
ਪਰ ਉਹ ਯੋਧ ਆਈ ਮਾਂ ਕਾਓ ਕਾਏ,
ਬਹੁਤ ਸਾਰੇ ਯੋਧੇ ਯੋਧ ਰਾਏ ਦੇ ਸਮੇਤ ਹਮਲਾ ਕਰ ਰਹੇ ਨੇ, ਘਾਵ ਕਰਦੇ ਜਾ ਰਹੇ ਨੇ।
ਰਿਪੂ ਹਲ ਚਾਲੇ ਮਰੇ ਹੈ ਬਿਸਾਲੇ,
ਦੁਸ਼ਮਣ ਹਲ ਚਲ ਮਚ ਗਏ, ਦੁਸ਼ਮਣਾਂ ਨੂੰ ਕਹਿੰਦੇ ਜਿਵੇਂ ਸਮੁੰਦਰ ਚ ਮਧਾਣੀ ਪਾ ਕੇ ਰਿੜਕ ਦਿੱਤਾ ਸੀ ਨਾ ਦੇਵਤਿਆਂ ਦਾਨਵਾਂ ਨੇ, ਇੱਦਾਂ ਰਿੜਕ ਕੇ ਰੱਖ ਦਿੱਤਾ ਯੋਧ ਰਾਏ ਨੇ।
ਗੁਰੂ ਤੀਰ ਮਾਰਾ ਕਰਾ ਇੱਕ ਵਾਰ,
ਸਤਿਗੁਰੂ ਜੀ ਤੀਰ ਚਲਾਉਂਦਾ ਇੱਕੋ ਵਾਰੀ ਤੀਰ ਦਾ ਵਾਰ ਕਰਕੇ ਸੱਤ ਸੱਤ ਦਸ ਦਸ ਬੰਦਿਆਂ ਨੂੰ ਮਾਰ ਦਿੰਦੇ ਨੇ।
ਅਨੇਕਾਂ ਨਘਾਵੇਂ ਗਿਰੇ ਪ੍ਰਾਣ ਜਾਵੇਂ,
ਅਨੇਕਾਂ ਨੂੰ ਮਾਰਦੇ ਨੇ ਔਰ ਅਨੇਕਾਂ ਦੇ ਪ੍ਰਾਣ ਘਾਵ ਖਤਮ ਹੋ ਜਾ ਲੱਗ ਕੇ ਮਰ ਜਾਂਦੇ ਨੇ।
ਮੰਗ ਮਾਰ ਕੀਨੀ ਭਏ ਸੈ ਨਹੀਂ,
ਇਹੋ ਜੀ ਮਾਰ ਕੀਤੀ ਹੈ, ਭਾਰੀ ਘਮਾਸਾਨ ਜੰਗ ਮਚਿਆ ਹੈ।
ਚਟਾ ਚਟ ਬਾਹਾਂ ਕੱਟੇ ਅੰਗ ਲਾਹੇ,
ਚਟਾ ਪਟ ਬਾਹਾਂ ਵੱਢਦੇ ਜਾ ਰਹੇ ਨੇ, ਅੰਗ ਕੱਟਦੇ ਜਾ ਰਹੇ ਨੇ, ਬਾਹਾਂ ਦੀ ਫੁਰਤੀ ਵਿਖਾ ਕੇ ਲੜਦੇ ਨੇ।
ਗਿਰੇ ਵੀਰ ਘੋਰਾ ਪਈ ਭੂਮ ਘੋਰਾ,
ਸੂਰਮੇ ਜੰਗ ਦੇ ਮੈਦਾਨ ਚ ਡਿੱਗ ਰਹੇ, ਰਣ ਭੂਮੀ ਬੜੀ ਭਿਆਨਕ ਬਣ ਗਈ ਹੈ, ਬੜਾ ਘੋਰ ਦ੍ਰਿਸ਼ ਰਣ ਭੂਮੀ ਦਾ ਬਣ ਗਿਆ ਹੈ।
ਦੋਏਰਾ ਕਹਾ ਲਗੇ ਵਰਣਨ ਕਰੋ ਮਾਚਿਓ ਜਿਮ ਕਮ ਸਾ,
ਕਹਿੰਦੇ ਕਿੱਥੇ ਤੱਕ ਵਰਣਨ ਕਰੀਏ ਕਿ ਜਿਹੋ ਜਿਹਾ ਇਹ ਘਮਾਸਾਨ ਜੰਗ ਮਚਿਆ ਹੈ।
ਹਨ ਪਈ ਤੁਰ ਕਾਨ ਕੀ ਪਾਛੇ ਹਟੇ ਨਿਦਾਨ,
ਹਜ਼ਾਰਾਂ ਦੀ ਗਿਣਤੀ ਚ ਤੁਰਕ ਮਾਰੇ ਗਏ, ਹਾਨੀ ਹੋਈ ਆ ਤੁਰਕਾਂ ਦੀ, ਹੁਣ ਪੈਰ ਹਲ ਗਏ ਤੇ ਤੁਰਕ ਪਿੱਛੇ ਹਟਣ ਲੱਗੇ।
ਸੰਵਾਰੇ ਸੂਰਾ ਸਰ ਇੱਕ ਸੰਤਰ ਹੈ ਸੰਗ,
ਜਦੋਂ ਇਹਨਾਂ ਆਪਣੇ ਸਾਰੇ ਸੂਰਮੇ ਸੰਭਾਲੇ, ਜਦੋਂ ਪਿੱਛੇ ਹਟੇ ਨਾ ਤੇ ਪਿੱਛੇ ਹਟ ਕੇ ਆਪਣੇ ਸੂਰਮੇ ਸੰਭਾਲੇ ਤੇ ਲੱਲਾ ਬੇਗ ਵੇਖਦਿਆਂ ਦੰਗ ਰਹਿ ਗਿਆ ਕਿ 10,000 ਚੋਂ ਸਿਰਫ 1,000 ਹੀ ਪਿੱਛੇ ਲੈ ਕੇ ਹਟ ਸਕੇ।
ਬੋਲੇ ਸੋਨਿਆ,
10,000 ਸਿਪਾਹੀ ਲੈ ਕੇ ਆਇਆ ਸੀ, 9,000 ਮਾਰੇ ਗਏ, ایک ہزار سورمائی پیچھے باقی بچیا
نو سنت رن کھیت میں کوتر بت کو پنگ
نو ہزار سورمے رن کھیت چ مارے گئے کوئی تڑف رہا ہے کسی دے انگ پنے ہوئے تے رن بھومی چ مارے گئے نے ایک ہزار ہی سورما بچیا
ایک سانسر گر سورمے مرے کرت بد جنگ
جنگ دے دوران گرو ہرگوبند صاحب جی مہاراج جی دا ایک ہزار سپاہی ستگران دا بھی شہید ہویا ایک ہزار سورمے مہاراج چھویں پاتشاہ دے بھی شہادت پا گئے
جنم مرن بندن ماں انگ سنگ تو بھنگ
شہیدی پا کے اس سورمے اپنا جنم مرن کٹ گئے نے اور مہاراج جی دے کول جا کے پرم پدوی نو پراپت ہو گئے نے
سرب گرب ترکن ہریو ایسی مار مچائے
مار مچائی کے ترکاں دا ہنکار ہر لیا سورمیاں نے
سرب شکت در ست گرو کرے جتا من بھائے
ستگرو سرب شکتی وان نے جو چاہے مرضی کر سکتے نے رن بھومی چ چاہندے تے ککھ دے پور چ مار سکتے سن پر ستگرو صرف شریرک بل دے نال لڑے نے آتمک ادھیاتمک بل دی ورتوں مہاراج جی نے نہیں کیتی تن دی جڑی مہاراج جی نے شریرک لیلا مانوی لیلا کیتی ہے کابل بیگ جڑا ترکاں دا بڑا جرنیل سی او دا ود ہو رہا ہے اونوں جنگ دے میدان چ صاحب مار رہے نے او کتھا آپ دی اگلے پرکرنا چ سربن کرو گے ستگرو غریب نواز پاتشاہ دا پوتر اتہاس کتھن کردیا ہوئیاں پھلاں چکاں دی کھیما واہ گرو واہ گرو واہ گرو واہ گرو
واہ گرو واہ گرو
واہ گرو واہ گرو واہ گرو واہ گرو واہِ گرو واہِ گرو واہِ گرو واہِ گرو
واہِ گرو واہِ گرو واہِ گرو واہِ گرو
واہِ گرو واہِ